ਔਰ ਰਾਤ ਜਿਹੜੀ ਸੀ ਖਤਮ ਹੋ ਗਈ। ਜਦੋਂ ਗੁਰੂ ਨਾਨਕ ਦੇਵ ਜੀ ਤਾਂ ਆਪਣਾ ਪਹਿਲਾਂ ਹੀ ਸਾਰਾ ਇਸ਼ਨਾਨ ਪਾਣੀ ਕਰ ਸਮਾਧੀਆਂ ਲਾ ਤਿੰਨੇ ਜਾਣੇ ਬੈਠੇ ਨੇ, ਪਿੰਡ ਦੇ ਲੋਕ ਵੀ ਉੱਠੇ ਹਾਹਾਕਾਰ, ਪਿੰਡ ਦੇ ਅੰਦਰ ਉਹ ਨਗਰ ਦੇ ਵਿੱਚ ਹਾਹਾਕਾਰ ਮੱਚੀ ਪਈ ਸੀ।
ਮਿਲ ਮਾਨਵ ਜਾਨਵ ਭੇਵ ਹੈ ਕੋਤਨ ਆਨਵ ਭੇਟ ਰਿਜੇ ਅਨੁਰਾਗੇ।
ਜਦੋਂ ਮਿਲ ਕੇ ਸਾਰੇ ਬੰਦਿਆਂ ਨੇ ਭੇਤ ਜਾਣਿਆ ਕਿ ਵੀ ਕਿੰਨੇ ਤਾਕਤਵਰ ਨੇ ਇਹਨਾਂ ਨੇ, ਇੱਕਦਮ ਬਣਾ ਕੇ ਫਿਰ ਠੀਕ ਵੀ ਕਰ ਦਿੱਤੀਆਂ। ਸਾਰੇ ਜਾਣੇ ਆਪਣੀ ਆਪਣੀ ਭੇਟਾਂ ਲੈ ਕੇ ਆ ਰਹੇ ਨੇ, ਮਾਫੀਆਂ ਮੰਗ ਰਹੇ ਹਨ।
ਪਗ ਪਹਲ ਦੀਨ ਕਿਰਤਾਰਥ ਕੀ ਨਾ ਭਏ ਅਗਹੀਨ ਬੜੇ ਬੜ ਭਾਗੇ।
ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕਰ ਦਿੱਤਾ, ਉੱਥੇ ਸਾਰਿਆਂ ਨੂੰ ਸੱਦ ਲਿਆ। ਦੇਖਾ ਦੇਖੀ ਵੀ ਇੰਨੀ ਤਾਕਤ, ਉਸੇ ਵਕਤ ਚਰਨ ਪਹਲ ਸਾਫ ਸੁਥਰੇ ਜਲ ਦੇ ਵਿੱਚ ਮਹਾਰਾਜ ਨੇ ਚਰਨ ਪਾ ਦਿੱਤੇ ਔਰ ਸਾਰਿਆਂ ਨੂੰ ਕਿਹਾ ਛਕੋ ਬਈ, ਅੱਖਾਂ ਛਿੱਟੇ ਮਾਰੋ, ਮੂੰਹ ਚ ਪਾਓ ਔਰ ਸਿਰ ਚ ਪਾਓ, ਚਰਨ ਪਾਹਲ ਲਓ। ਉਦੋਂ ਮਰਿਆਦਾ ਇਹੀ ਸੀ, ਪੱਗ ਪਾਹੁਲ ਦੀਨ ਕਿਰਤਾਰਥ ਕੀਨ ਭਏ ਅਗਹੀਨ ਵੱਡੇ ਵੱਡ ਭਾਗੇ। ਉਹ ਵੱਡਿਆਂ ਭਾਗਾਂ ਵਾਲੇ ਸਾਰੇ ਪਾਪਾਂ ਤੋਂ ਰਹਿਤ ਕਰ ਦਿੱਤੇ, ਕਿਰਤਾਰਥ ਕੀਤੇ ਇੱਕ ਵਾਰ ਤੇ। ਹੁਣ ਸਤਿਗੁਰੂ ਨੇ ਸਾਰਿਆਂ ਨੂੰ ਕੱਢਣਾ ਸੀ ਨਾ ਟੋਏ ਚੋਂ, ਕੱਢ ਕੇ ਸਿੱਧੇ ਰਸਤੇ ਲਾ ਦਿੱਤੇ। ਕਿਉਂਕਿ ਜਦੋਂ ਦੁਨੀਆ ਗਲਤ ਮਾਰਗ ਤੇ ਤੁਰਦੀ ਹੈ ਤੁਰਦੀ ਹੈ ਤੁਰਦੀ ਹੈ, ਬੇਖੌਫ ਹੋ ਕੇ ਤੁਰੀ ਜਾਂਦੀ ਹੈ, ਪਤਾ ਹੀ ਨਹੀਂ ਹੁੰਦਾ ਇਹ ਗਲਤ ਹੈ ਰਸਤਾ ਜਾਂ ਠੀਕ ਹੈ ਰਸਤਾ। ਅਤੇ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਦੁਨੀਆ ਬਹੁਤ ਵਿਗੜ ਜਾਂਦੀ, ਜਿਵੇਂ ਹੁਣ ਲੋਕ ਟੇਢੇ ਹੋਏ ਪਏ ਬਹੁਤ, ਇਹਨਾਂ ਟੇਢਿਆਂ ਨੂੰ ਕੌਣ ਸਿੱਧਾ ਕਰੂਗਾ, ਇਹ ਸਾਡੇ ਵਰਗੇ ਤਾਂ ਨਹੀਂ ਹੁੰਦੇ ਇਹ, ਤਾਂ ਆਪ ਨਾਰਾਇਣ ਨੇ ਸਿੱਧੇ ਕਰਨੇ ਸਾਰੇ, ਖੁਦ ਹੀ ਇਸ ਤਰ੍ਹਾਂ ਹੀ ਕਰਨਗੇ ਫਿਰ ਜਦੋਂ ਆਪ ਸੱਚੇ ਪਾਤਸ਼ਾਹ ਕਿਰਪਾ ਕਰਨਗੇ।
ਧਰਮ ਸਾਲ ਬੇਸਾਲ ਰਚੀਤ ਹੈ ਕਾਲ ਦਿਆਲ ਕੀ ਕੀਰਤ ਮੈਂ ਮਤ ਪਾਗੇ।
ਮਹਾਰਾਜ ਹੁਣ ਉੱਥੇ ਠਹਿਰ ਗਏ, ਉਹਨਾਂ ਨੇ ਬੜੀ ਸੁੰਦਰ ਧਰਮਸਾਲਾ ਭਾਵ ਗੁਰੂ ਘਰ ਬਣਾਇਆ ਔਰ ਤਿਹ ਕਾਲ ਦਿਆਲ ਕੀ ਕੀਰਤ ਮੈਂ ਮਤ ਪਾਗੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਰਤੀ ਦੇ ਵਿੱਚ ਜਿਹੜੀ ਸੀ ਉਹਨਾਂ ਦੀ ਮਤ ਪਾਗੇ ਤੋਂ ਭਾਵ ਰੰਗੀ ਗਈ, ਮਹਾਰਾਜ ਦੀ ਕੀਰਤੀ ਕਰਦੇ ਹਨ।
ਦਿਨ ਪੰਚ ਰਹੇ ਅਗ ਓਗ ਦਹੇ ਪੁਨ ਬੈਨ ਕਹੇ ਹਮ ਜਾਹੇ ਅਘਾਰੀ।
ਉਸ ਵਕਤ ਪੰਜ ਦਿਨ ਉੱਥੇ ਰਹੇ, ਸਾਰੇ ਪਾਪ ਨਾਸ ਕੀਤੇ, ਫਿਰ ਬਚਨ ਕਹੇ ਅਸੀਂ ਹੁਣ ਅੱਗੇ ਜਾਣਾ ਭਾਈ।
ਕਰ ਜੋਰ ਪਮਾਨ ਬਿਨੈ ਜੋ ਬਖਾਨ ਭਾਈ ਇਹ ਥਾਨ ਮਇਆ ਸੋ ਤੁਮਾਰੀ।
ਉਸ ਵਕਤ ਜਿਹੜੇ ਪਮਾਨ ਤੋਂ ਭਾਵ ਉੱਥੇ ਬੰਦੇ ਸੀ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ, ਹੇ ਮਹਾਰਾਜ ਬੜੀ ਕਿਰਪਾ ਕੀਤੀ, ਤੁਹਾਡੀ ਬੜੀ ਮਿਹਰ ਹੋਈ ਹੈ, ਵਾਕਈ ਇਸਤਰੀਆਂ ਵਿਗੜੀਆਂ ਹੋਈਆਂ ਸੀ, ਸਾਤੋਂ ਕੰਮ ਕਰਾਉਣੇ, ਭਾਂਡੇ ਮਜਾਉਣੇ, ਰੋਟੀਆਂ ਬਣਵਾਉਣੀਆਂ, ਸਾਨੂੰ ਕਾਬੂ 'ਚ ਕੀਤਾ, ਹੋਰ ਬੰਦੇ ਬੜੇ ਛੁਡਾਏ ਸੀ। ਭਾਈ ਵੀਰ ਸਿੰਘ ਨੇ ਲਿਖਿਆ ਕਹਿੰਦੇ ਕਿੰਨੇ ਹੀ ਬੰਦੇ ਅੰਦਰ ਕਾਬੂ ਕਰਕੇ ਰੱਖੇ ਹੋਏ ਸੀ ਉਹਨਾਂ ਨੇ, ਕੋਈ ਜਿਹੜਾ ਵੀ ਆ ਜਾਂਦਾ ਉਹਦੇ ਗਲ 'ਚ ਪਾ ਕੇ ਉੱਥੇ ਕਾਬੂ ਜਿਹਾ ਕਰਕੇ ਉਹਦੇ ਕੰਮ ਕਰਵਾਈ ਜਾਣੇ, ਇਸ ਤਰ੍ਹਾਂ ਸਾਰੇ ਬੰਦੇ ਗੁਲਾਮ ਬਣਾ ਕੇ ਰੱਖੇ ਸਨ।
ਮਤਮੰਦਨ ਕੋ ਗਤ ਪੰਦ ਦਇਓ ਸੁਖ ਕੰਦ ਗੋਬਿੰਦ ਮੁਕੰਦ ਉਧਾਰੀ।
ਆਪ ਜੀ ਨੇ ਸੱਚੇ ਪਾਤਸ਼ਾਹ ਬਹੁਤ ਕਿਰਪਾ ਕੀਤੀ ਹੈ, ਖੋਟੀ ਬੁੱਧੀ ਵਾਲਿਆਂ ਨੂੰ ਸਾਨੂੰ ਕਲਿਆਣ ਦਾ ਰਸਤਾ ਦੇ ਦਿੱਤਾ ਹੈ, ਹੇ ਸੁੱਖਾਂ ਦੇ ਮੂਲ ਰੂਪ, ਹੇ ਗੋਬਿੰਦ ਜੀ, ਹੇ ਮੁਕੰਦ ਜੀ, ਹੇ ਉਧਾਰੀ ਜੀ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰਗ ਕਰੀਅੰਗ ਨਾਮੇ ਅਕਾਮੇ, ਉਹ ਸਾਰੇ ਇੱਥੇ ਗੁਣ ਕਥਨ ਕੀਤੇ ਨੇ, ਆਪ ਨੇ ਮਿਹਰ ਕੀਤੀ ਹੈ ਸਾਡੇ ਤੇ।
ਇਹ ਠੌਰ ਰਹੋ ਦਿਨ ਔਰ ਕਛੂ ਸਿਰ ਮੋਰ ਤੁਹੀਂ ਜਗ ਮੈਂਗਤਕਾਰੀ।
ਮਹਾਰਾਜ ਜੀ ਇਹ ਥਾਂ ਤੇ ਕੁਛ ਚਿਰ ਹੋਰ ਨਹੀਂ ਰਹਿੰਦੇ, ਹੁਣ ਆਪ ਜੀ ਸਿਰ ਮੋਰ ਹੋ, ਸਾਰਿਆਂ ਦੇ ਗਤਕਾਰੀ ਤੋਂ ਭਾਵ ਕਲਿਆਣ ਦੇ ਦੇਣ ਵਾਲੇ ਹੋ। ਇਹ ਭਾਈ ਵੀਰ ਸਿੰਘ ਨੇ ਤਾਂ ਆਪਣੀ ਖੋਜ ਵਿੱਚ ਜੋ ਲਿਖਿਆ, ਉਹ ਧਾਕੇ ਤੋਂ 5 ਮੀਲ ਅੱਗੇ ਧਨਪੁਰ ਗਿਰਾਂ ਲਿਖਦੇ ਨੇ, ਉੱਥੇ ਸਾਖੀ ਹੋਈ ਹੈ, ਪਰ ਬਹੁਤ ਸਾਰੇ ਲੋਕ ਆਸਾਮ ਵਿੱਚ ਕਾਮਰੂਪ ਦੇਸ਼ ਦੱਸਦੇ ਨੇ ਭਈ ਕਵੀ ਜੀ ਨੇ ਆਪ ਵੀ ਲਿਖੀ ਹੈ।
ਸਵਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ ਅਰਦਾਸ ਤਿਹਾਵਲ ਕੀ ਕਰੀਏ।
ਮਹਾਰਾਜ ਕਹਿੰਦੇ ਕੋਈ ਨੀ, ਤੁਸੀਂ ਇੱਥੇ ਸਾਰੇ ਰਹੋ, ਇੱਕ ਤਾਂ ਰੋਜ਼ ਸਵੇਰੇ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਸਾਰਿਆਂ ਨੇ, ਇੱਕ ਕੜਾਹ ਪ੍ਰਸ਼ਾਦ ਬਣਾਉਣਾ ਰੋਜ਼, ਫਿਰ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਨੀ, ਉਹ ਜੋ ਅਕਾਲ ਪੁਰਖ ਸਰਵ ਵਿਆਪਕ ਪਰਿਪੂਰਨ ਹੈ। ਕਈ ਪੁੱਛਦੇ ਮਰਿਆਦਾ ਕੀ, ਆ ਹੁਣ ਮਰਿਆਦਾ ਹੀ ਦੱਸਣ ਲੱਗੇ ਹੋਏ ਨੇ, ਕੜਾਹ ਪ੍ਰਸ਼ਾਦ ਬਣਾ ਕੇ ਫਿਰ ਬੇਨਤੀ ਕਰਨੀ ਹੈ, ਪਹਿਲਾਂ ਸਿਮਰਨ ਕਰਨਾ ਹੈ। ਹੁਣ ਉਹਨਾਂ ਨੂੰ ਮੂਲ ਮੰਤਰ ਤਾਂ ਹਾਲੇ ਨਹੀਂ ਕੰਠ ਕਰਾ ਸਕਦੇ, ਉਹਨਾਂ ਨੂੰ ਤਾਂ ਵਾਹਿਗੁਰੂ ਮੰਤਰ ਹੀ ਬਖਸ਼ਿਆ ਹੈ। ਹੌਲੀ ਹੌਲੀ ਸਤਿਗੁਰੂ ਦੀ ਕਿਰਪਾ ਵੀ ਹੋਈ ਹੈ, ਆਪਾਂ ਵੀ ਇਸ ਪ੍ਰਕਾਰ ਵਾਹਿਗੁਰੂ ਮੰਤਰ, ਮੂਲ ਮੰਤਰ, ਸਾਰੀ ਬਾਣੀ ਪੜ੍ਹਦੇ ਹੋਏ, ਬਹੁਤਾਂ ਨਹੀਂ ਰੋਜ਼ ਨਹੀਂ ਤਾਂ ਕਦੇ ਕਦੇ ਫਿਰ ਘਰੇ ਦੇਗ ਜ਼ਰੂਰ ਬਣਾਵੇ ਕੇ ਅਸੀਂ ਇਸ਼ਨਾਨ ਕਰਕੇ ਮਰਿਆਦਾ ਨਾਲ ਜਪਜੀ ਸਾਹਿਬ ਪੜ੍ਹ ਕੇ ਆਨੰਦ ਸਾਹਿਬ ਦਾ ਪਾਠ ਕਰਕੇ 40 ਪੌੜੀਆਂ ਗੁਰਦੁਆਰੇ 'ਚ ਤਾਂ ਹੁੰਦੀ ਕਾਹਲੀ, ਤਾਂਹੀਓ 6 ਪੜ੍ਹਦੇ ਫਟਾਫਟ, ਉੱਥੇ ਤਾਂ 40 ਪੜ੍ਹਿਆ ਕਰੋ ਘਰੇ ਬੈਠ ਕੇ, ਤਾਂ 40 ਪੌੜੀਆਂ ਪੜ੍ਹ ਕੇ ਬਾਹਲਾ ਕੰਮ ਅੜ ਜੇ ਤਾਂ ਮਹਾਂਪੁਰਖਾਂ ਦਾ ਬਚਨ ਸੀ 3 ਆਨੰਦ ਸਾਹਿਬ ਕਰਨੇ ਪੂਰੇ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਬੇਨਤੀ ਕਰੇ ਕੜਾਹ ਪ੍ਰਸ਼ਾਦ ਨੂੰ ਅੱਛੀ ਤਰ੍ਹਾਂ ਕਿਰਪਾਨ ਮਾਂਝ ਕੇ ਸਾਫ਼ ਕਰਕੇ ਭੋਗ ਲਵਾਵੇ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਮਹਾਰਾਜ ਜੀ ਛਕੋ ਜੀ, ਔਰ ਸਤਿਗੁਰੂ ਉਸ ਚੀਜ਼ ਨੂੰ ਛਕਦੇ ਨੇ, ਪ੍ਰਵਾਨ ਨਹੀਂ ਕਰਦੇ, ਛਕ ਲੈਂਦੇ ਨੇ। ਛਕ ਲੈਣਾ ਇੱਕ ਹੁੰਦਾ ਪ੍ਰਵਾਨ, ਐਂ ਬਈ ਇੱਥੇ ਰੱਖ ਜਾ ਮਹਾਰਾਜ ਆਹ ਚੀਜ਼ ਲੈ ਲਓ ਜੀ, ਹਾਂ ਪ੍ਰਵਾਨ ਹੈ। ਇਹ ਚੀਜ਼ਾਂ ਉਹ ਹੁੰਦੀਆਂ ਜਿਵੇਂ ਅਸੀਂ ਐਸੀਆਂ ਚੀਜ਼ਾਂ ਦੇਖੀਆਂ ਨੇ, ਕਈ ਵਾਰੀ ਗੁਰਮੁਖਾਂ ਨੇ ਮਹਾਰਾਜ ਜੀ ਨੂੰ ਜਿਵੇਂ ਬਸਤਰ ਦਿੱਤੇ, ਸਤਿਗੁਰੂ ਦਾ ਅੱਗਿਓਂ ਬੋਲ ਪਤਾ ਕੀ ਹੁੰਦਾ, ਪ੍ਰਵਾਨ ਹੈ, ਬਸਤਰ ਪ੍ਰਵਾਨ ਕਰਦੇ ਨੇ, ਬਾਕੀ ਸਾਰੀਆਂ ਚੀਜ਼ਾਂ ਪ੍ਰਵਾਨ ਨੇ, ਪਰ ਲੰਗਰ ਜਿਹੜਾ ਹੈ ਜਾਂ ਕੜਾਹ ਪ੍ਰਸ਼ਾਦ ਇਹਨੂੰ ਛਕਦੇ ਨੇ ਮਹਾਰਾਜ। ਸਿੰਘਾਂ ਨੇ ਸ਼ੰਕਾ ਕੀਤੀ, ਮੈਤੇ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਨੂੰ ਹੀ, ਕਿ ਭੋਗ ਲੱਗਦਾ ਹੈ ਕਿਰਪਾਨ ਭੇਟਾਂ ਮੈਂ ਮਹਾਰਾਜ ਛਕਦੇ ਹਾਂ, ਕਿ ਜਾਂ ਵੈਸੇ ਇੱਕ ਮਰਿਆਦਾ ਜੀ ਬਣਾਈ ਹੈ। ਮਹਾਂਪੁਰਖ ਕਹਿੰਦੇ ਬਹੁਤ ਮਾੜੀ ਗੱਲ ਹੈ, ਤੁਹਾਨੂੰ ਸ਼ੰਕਾ ਹੀ ਹੋ ਜਾਂਦਾ। ਕਹਿੰਦੇ ਅੱਜ ਫਿਰ ਇਉਂ ਕਰੋ, 5 ਸਿੰਘ ਤਿਆਰ ਪ੍ਰਤਿਆਰ ਦੇਗ ਬਣਾਓ, 5 ਜਾਣੇ 5 ਬਾਣੀਆਂ ਪੜ੍ਹੋ। ਦੇਗ ਤਿਆਰ ਬੜੀ ਮਰਿਆਦਾ ਨਾਲ ਕਰਕੇ, ਜਲ ਛਿੜਕਦੇ ਹੋਏ ਅੱਗੇ ਬਹੁਤ ਮਰਿਆਦਾ ਨਾਲ ਕਰਕੇ, ਫਿਰ ਕੋਲ ਬਹਿ ਕੇ ਪਾਠ ਕਰਦੇ ਹੋਏ ਅਰਦਾਸ ਹੋਈ। ਹੁਣ ਕਹਿੰਦੇ ਤੁਹਾਡਾ ਸ਼ੰਕਾ ਨਿਵਿਰਤ ਕਰਨਾ, ਇਸ ਲਈ ਮੈਨੂੰ ਇਹ ਕਰਮ ਕਰਨਾ ਪੈ ਰਿਹਾ, ਤੁਸੀਂ ਇਹ ਦੇਗ ਜਿਹੜੀ ਆ ਇਹਨੂੰ ਤੋਲ ਲਓ। ਪਹਿਲਾਂ ਦੇਗ ਤੋਲੀ 5 ਕਿਲੋ ਪੂਰੀ, ਜਦੋਂ ਫਿਰ ਦੇਗ ਨੂੰ ਭੋਗ ਲਵਾ ਦਿੱਤਾ, ਉਸ ਵਕਤ ਕਹਿੰਦੇ ਹਲੇ ਨਾ ਕੱਢਿਓ, ਪਹਿਲਾਂ ਤੋਲ ਲਓ। ਪੂਰੀ 250 ਗ੍ਰਾਮ ਦੇਗ ਘੱਟ ਗਈ ਉਹਦੇ 'ਚੋਂ। ਉਸ ਵਕਤ ਕਹਿੰਦੇ ਆ ਦੇਖ ਲਓ ਆਪਣੀ ਅੱਖਾਂ ਨਾਲ, ਭਾਈ ਘੱਟ ਗਈ। ਸੰਤ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਨੂੰ ਵੀ ਸਿੰਘਾਂ ਨੇ ਕਿਹਾ ਸੀ, ਵੀ ਬਾਬਾ ਜੀ ਇਹ ਕਿਰਪਾਨ ਭੇਟਾਂ ਉਈ ਹੁੰਦੀ ਆ ਮਹਾਰਾਜ ਛਕਦੇ, ਕਿ ਜਾਂ ਵੈਸੇ ਹੀ ਗੱਲਾਂ ਬਣੀਆਂ ਹੋਈਆਂ। ਮਹਾਂਪੁਰਖਾਂ ਨੇ ਵੀ ਫਿਰ ਇਹੀ ਕੀਤਾ ਸੀ, ਤੋਲ ਕੇ ਦੇਗ ਫਿਰ ਬਾਅਦ ਵਿੱਚ ਤੋਲ ਕੇ ਦਿਖਾਤੀ, ਕਹਿੰਦੇ ਦੇਖੋ ਇੰਨੀ ਘੱਟ ਗਈ ਦੇਗ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਨੂੰ ਜਦੋਂ ਇੱਕ ਦਿਨ ਇੱਕ ਪ੍ਰੇਮੀ ਨੇ ਦੇਗ ਲਿਆ ਕੇ ਦਰਬਾਰ ਸਾਹਿਬ 'ਚ ਅਰਦਾਸ ਕਰਕੇ, ਸਮਾਗਮ ਚੱਲਦੇ ਹੋਣ ਸੀ ਉਦੋਂ 7 ਦਿਨ ਦਾ, ਜਦੋਂ ਬਾਬਾ ਜੀ ਬਾਹਰ ਆਏ ਦੁਪਹਿਰ ਦੀ ਅਰਦਾਸ ਦੀ ਸਮਾਪਤੀ ਤੋਂ ਬਾਅਦ, ਮਹਾਰਾਜ ਦਰਵਾਜ਼ੇ 'ਚ ਖੜ੍ਹ ਕੇ ਫਿਰ ਜਦੋਂ ਬਾਹਰ ਨਿਕਲਣ ਲੱਗੇ ਬਾਬਾ ਜੀ, ਸਤਿਗੁਰੂ ਜੀ ਨੇ ਆਪਦੀ ਜੀਭ ਬਾਹਰ ਕੱਢ ਕੇ ਦਿਖਾਈ, ਕਹਿੰਦੇ ਹਰਨਾਮ ਸਿੰਘਾਂ ਦੇ ਛਾਲੇ ਪੈ ਗਏ ਸਾਡੇ ਮੂੰਹ 'ਚ ਅੱਜ। ਕਹਿੰਦੇ ਤੁਸੀਂ ਦੇਗ ਠੰਡੀ ਕਰਕੇ ਲਿਆ ਸਕਦੇ, ਤੁਸੀਂ ਗਰਮ ਦੇਗ ਨੂੰ ਭੋਗ ਕਿਉਂ ਲਵਾਇਆ? ਉਦੋਂ ਤੋਂ ਲੈ ਕੇ ਬਾਬਾ ਜੀ ਨੇ ਇੱਕ ਕਮਰਾ ਵੱਖਰਾ ਬਣਾਇਆ ਜਿੱਥੇ ਦੇਗ ਬਣਨ ਤੋਂ ਬਾਅਦ ਲਿਆ ਕੇ ਟਕਾ ਕੇ ਪਹਿਲਾਂ ਦੇਗ ਨੂੰ ਥੋੜ੍ਹੀ ਜਿਹੀ ਠੰਡੀ ਕਰਦੇ ਨੇ, ਫਿਰ ਉੱਥੇ ਬੇਨਤੀ ਕਰਕੇ ਫਿਰ ਅਰਦਾਸ ਬੇਨਤੀ ਕਰਦੇ ਨੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹੁਣ ਬੜੀ ਰੂਹਾਨੀਆਂ ਚੀਜ਼ਾਂ ਨੇ। ਉਹ ਜਿਹੜੇ ਬੰਦੇ ਥੱਲੇ ਥੱਲੇ ਹਨੇਰੇ 'ਚ ਖੂਹ 'ਚ ਬੈਠੇ ਨੇ, ਉਹਨਾਂ ਨੂੰ ਆਪਾਂ ਕੁਛ ਨਹੀਂ ਸਮਝਾ ਸਕਦੇ, ਉਹ ਸਾਨੂੰ ਸਮਝਦੇ ਨੇ ਗਲਤ ਹੈ। ਅਸੀਂ ਗਲਤ ਤਾਂ ਨਹੀਂ ਹੈਗੇ, ਅਸੀਂ ਤੁਹਾਨੂੰ ਵੀ ਨਹੀਂ ਗਲਤ ਕਹਿੰਦੇ, ਅਸੀਂ ਕਹਿੰਦੇ ਤੁਸੀਂ ਮਿਹਨਤ ਕਰੋ, ਅਭਿਆਸ ਕਰੋ, ਤੁਸੀਂ ਉੱਪਰ ਉੱਠ ਕੇ ਸਾਰਾ ਕੁਛ ਆਪ ਦੇਖ ਲਓ, ਫਿਰ ਸਾਰਾ ਕੁਝ ਨਜ਼ਰ ਵੀ ਆ ਜਾਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇੰਨੇ ਕੌਤਕ ਹੁੰਦੇ ਸਿੰਘਾਂ ਦੇ ਨਾਲ, ਜਿਹੜੇ ਕਹੇ ਨਹੀਂ ਜਾ ਸਕਦੇ, ਇੰਨੇ ਕੌਤਕ ਕਰਦੇ ਨੇ ਮਹਾਰਾਜ ਖਾਲਸੇ ਦੇ ਨਾਲ। ਸਤਿਗੁਰੂ ਸਭ ਕੁਛ ਅੰਗੀਕਾਰ ਕਰਦੇ ਨੇ, ਪ੍ਰਵਾਨ ਕਰਦੇ ਨੇ, ਛਕਦੇ ਵੀ ਨੇ, ਜੇ ਕੋਈ ਭਾਵਨਾ ਦੇ ਨਾਲ ਛਕਾਵੇ।
ਮਨ ਕਾਮਨਾ ਪੂਰਨ ਹੋਵੇਗੀ, ਹਰ ਕੀਰਤ ਪ੍ਰੀਤ ਹਿਰਦੇ ਧਰੀਏ।
ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਮਨੋਕਾਮਨਾ ਤੁਹਾਡੀ ਪੂਰਨ ਹੋਵੇਗੀ, ਹਰੀ ਦੀ ਕੀਰਤ ਜਿਹੜੀ ਮਹਿਮਾ ਉਹ ਪ੍ਰੀਤ ਮਨ 'ਚ ਧਾਰ ਕੇ ਕਰੋ, ਕੰਮ ਹਰੀ ਦੀ ਮਹਿਮਾ ਕਰਿਆ ਕਰੋ। ਤੁਸੀਂ ਆਹ ਚੰਗੇ ਪੁੱਠੇ ਜਿਹੜੇ ਕੰਮ ਨੇ, ਪੁੱਠੇ ਸਿੱਧੇ ਕੰਮਾਂ 'ਚ ਕਿਉਂ ਪੈਂਦੇ? ਇਹਨਾਂ ਬੰਦਾ ਨਰਕਾਂ ਨੂੰ ਜਾਂਦਾ, ਅਖੀਰ ਮੌਤ ਬੜੀ ਭੈੜੀ ਹੁੰਦੀ ਬੰਦੇ ਇਹੋ ਜਿਹੇ ਦੀ, ਬੰਦੇ ਦੀ ਮੌਤ ਬਹੁਤ ਭੈੜੀ ਹੁੰਦੀ ਹੈ, ਕਿਉਂਕਿ ਜਿਹੜੇ ਇਹੋ ਜਿਹੇ ਪੁੱਠੇ ਕੰਮ ਕਰਦੇ ਹੁਣ ਤੋਂ ਪੈਸੇ ਜੇ ਇਕੱਠੇ ਕਰੀ ਜਾਂਦੇ ਨੇ। ਸੋ ਇਸੇ ਪ੍ਰਕਾਰ ਜਿਵੇਂ ਕੋਈ ਬੰਦਾ ਸੀ ਉਹ ਬਹੁਤ ਇਹੋ ਜਿਹੇ ਕੰਮ ਕਰਦਾ ਸੀਗਾ, ਉਹਨੇ ਵੀ ਐਂ ਲਾਚੜੇ ਜਿਹੇ ਨੇ ਕਿ ਇੱਕ ਵਾਰੀ ਫਤਿਹਗੜ੍ਹ ਸਾਹਿਬ ਪਿਛਲੇ ਪਾਸੇ ਆਪਣੇ ਬਵਾਨਗੜ੍ਹ ਗੁਰੂ ਘਰ 'ਚ, ਸੋ ਬਾਬਾ ਜੋਗਿੰਦਰ ਸਿੰਘ ਜੀ ਨੇਕ ਸਿੰਘ ਨੇ ਇੱਕ ਸਾਡੇ ਕੋਲ ਬਹੁਤ ਉੱਚੀ ਅਵਸਥਾ ਦੇ ਮਾਲਕ ਹੈ, ਉਹਨਾਂ ਦੇ ਉੱਤੇ ਹੀ ਛੱਡਤੀਆਂ ਚੀਜ਼ਾਂ ਜੀਆਂ। ਉਹ ਉਰਲੇ ਪਾਸੇ ਉੱਥੇ ਰਹਿੰਦਾ ਸੀ ਬੰਦਾ ਉਹ ਮਸੀਤ ਜੀ 'ਚ, ਉਹ ਕਹਿੰਦੇ ਮੇਰੇ ਦੁਆਲੇ ਰਾਤ ਨੂੰ ਫਕੀਰ ਜੇ ਘੁੰਮੇ ਜਾਣ। ਮੈਂ ਕਿਹਾ ਤੁਸੀਂ ਕਿਵੇਂ ਆਏ ਹੋ ਬਈ? ਉਹ ਕਰਦੇ ਸੀ ਬਹੁਤ ਪਾਠ ਦਸਮ ਦਾ। ਉਹ ਕਹਿੰਦੇ ਸੰਤ ਜੀ ਉਹਨੇ ਭੇਜਿਆ ਫਲਾਨੇ ਨੇ। ਕਹਿੰਦੇ ਕੋਈ ਨਹੀਂ ਮੈਂ ਸਵੇਰੇ ਮਿਲਦਾ, ਤੁਸੀਂ ਜਾਓ, ਨਹੀਂ ਤਾਂ ਤੁਹਾਡਾ ਮੈਂ ਹੁਣੇ ਹੀ ਕਲਿਆਣ ਕਰ ਦੇਣਾ, ਭਾਜੋ ਇੱਥੋਂ। ਉਹ ਦੌੜ ਗਏ ਉੱਥੋਂ, ਸਵੇਰੇ ਆ ਕੇ ਫਕੀਰ ਜੀ ਨੂੰ ਕਹਿਣ ਲੱਗੇ, ਕਹਿੰਦੇ ਦੇਖ ਲੋਕਾਂ ਨਾਲ ਜਿਵੇਂ ਮਰਜ਼ੀ ਕਰਿਆ ਕਰ, ਸਿੰਘਾਂ ਨਾਲ ਟੱਕਰ ਨਹੀਂ ਲਈਦੀ ਹੁੰਦੀ, ਤੈਨੂੰ ਹਲੇ ਪਤਾ ਨਹੀਂਗਾ ਸਾਡਾ ਵੀ ਖਾਲਸੇ ਦੇ ਕੋਲ ਕਿਹੜੀ ਬਖਸ਼ਿਸ਼ਾਂ ਨੇ। ਆਹ ਜਿਹੜੀ ਚੰਡੀ ਦੀ ਵਾਰ ਮੈਂ ਰੋਜ਼ ਕਰਦਾ ਨਾ, ਫਿਰ ਤੇਰੇ ਗੇੜੇ ਖਵਾ ਦੇਣੇ। ਕਹਿੰਦੇ ਨਾਲੇ ਮੈਂ ਤੈਨੂੰ ਇੱਕ ਗੱਲ ਦੱਸ ਦਿਆਂ, ਅੱਜ ਹੀ ਤੂੰ ਨਾ ਜਦੋਂ ਐਕਸੀਡੈਂਟ ਤੇਰਾ ਲੱਕ ਟੁੱਟਣਾ, ਲੱਕ ਟੁੱਟ ਕੇ ਫਿਰ 2 ਸਾਲ ਮੰਜੇ 'ਤੇ ਰਹੇਗਾ, ਤੂੰ ਤੜਫ ਤੜਫ ਕੇ ਮਰਨਾ। ਕਹਿੰਦੇ ਮੈਂ ਤੈਨੂੰ ਸ਼ਰਾਪ ਨਹੀਂ ਦਿੰਦਾ, ਮੈਂ ਤੇਰੇ ਆਉਣ ਵਾਲੀ ਗਤੀ ਨੂੰ ਦੇਖ ਲਿਆ ਵੀ ਇਹੋ ਜਿਹੀ ਮਾੜੀ ਹਾਲਤ, ਆਹ ਜਿਹੜੇ ਤੂੰ ਲੋਕਾਂ ਤੋਂ ਲੈਂਦਾ 10,000, ਕਿਸੇ ਤੋਂ 50,000, ਉਹਦੇ ਘਰ ਸਿੜਦੀ ਲੜਾਈ ਹੋਜੂ, ਉਹਦੇ ਘਰ ਸਿੜਦੀ ਉਹ ਬੰਦਾ ਮਰਜੂ, ਆਹ ਹੋਜੂ, ਤੇਰਾ ਇੰਨਾ ਮਾੜਾ ਹਾਲ ਹੋਣਾ ਨਾ, ਦੇਖੀ ਜਾਈ ਤੂੰ। ਫਿਰ ਜੋ ਲੱਕ ਟੁੱਟ ਗਿਆ, ਕਹਿੰਦੇ ਐਕਸੀਡੈਂਟ 'ਚ ਫਿਰ ਲੰਮਾ ਪਿਆ, ਕਹਿੰਦਾ ਉਹ ਬਾਬਾ ਜੀ ਕੋਲ ਬੁਲਾ ਕੇ ਲਿਆਓ। ਚਲੇ ਗਏ ਗੜਬੇ 'ਚ ਪਾਣੀ ਰੱਖਦੇ ਹੁੰਦੇ ਸੀ ਕੋਲੇ, ਕਹਿੰਦਾ ਆਹ ਜਲ ਮੈਨੂੰ ਛਕਾ ਦਿਓ ਇੱਕ ਵਾਰੀ। ਕਹਿੰਦੇ ਨਾ ਤੇਰੇ ਵਾਸਤੇ ਨਹੀਂ ਬਣਿਆ, ਇਹ ਨਹੀਂ ਅਸੀਂ ਦੇ ਸਕਦੇ ਤੈਨੂੰ। ਕਹਿੰਦੇ ਤੈਂ ਇੰਨਾ ਹੀ ਦੁੱਖ ਭੋਗਣਾ, ਦੁੱਖ ਭੋਗ ਭੋਗ ਕੇ ਤੇਰੇ ਪਿਛਲੇ ਪਾਸੇ ਸਰੀਰ 'ਚ ਜ਼ਖਮ ਹੋਣੇ, ਉਹਨਾਂ 'ਚ ਕੀੜੇ ਪੈਣੇ, ਫਿਰ ਤੂੰ ਮਰਨਾ। ਇੰਨੀ ਜ਼ਿਆਦਾ ਸਜ਼ਾ ਹੁੰਦੀ ਹੈ ਜਿਹੜੇ ਮੰਤਰ ਜੰਤਰ ਤੰਤਰ ਕਰਨ ਵਾਲੇ ਨੇ, ਇਹਨਾਂ ਦਾ ਅੰਤ ਬਹੁਤ ਭੈੜਾ ਹੁੰਦਾ, ਕਿਉਂਕਿ ਕੰਮ ਤਾਂ ਕੋਈ ਸਹੀ ਕਰਦੇ ਹੀ ਨਹੀਂ। ਇਸ ਕਰਕੇ ਜੇ ਉਹ ਸੁਣਦੇ ਹੁਣ ਤਾਂ ਸਮਝ ਵੀ ਲੈਣ, ਚੰਗੇ ਕੰਮ ਕਰੋ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾਮ ਜਪੋ, ਦੇਗ ਕਰੋ, ਅਰਦਾਸ ਕਰੋ, ਸਰਬੱਤ ਦਾ ਭਲਾ ਮੰਗੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ 'ਚ ਸਰਬੱਤ ਦਾ ਭਲਾ ਮੰਗਣਾ ਸਭ ਤੋਂ ਵੱਡਾ ਕਰਮ ਹੈ।
ਸਤਸੰਗਤ ਸੋ ਮਿਲ ਕਾਲ ਬਤਾ ਬਹਾਓ, ਮੈਲ ਅਮੰਗਲ ਕੀ ਹਰੀਏ।
ਫਿਰ ਸਤਸੰਗਤ ਦੇ ਵਿੱਚ ਮਿਲ ਕੇ ਆਪਣਾ ਸਮਾਂ ਬਤੀਤ ਕਰੋ। ਇਹ ਜਿਹੜੀ ਅਮੰਗਲ ਦੀ ਮੈਲ ਕਹੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ, ਦੁੱਖਾਂ ਦੀ ਮੈਲ ਜਿਹੜੀ ਹੈ ਨਾ, ਇਹ ਸਤਸੰਗਤ ਵਿੱਚ ਮਿਲ ਕਰਕੇ ਹੀ ਦੂਰ ਹੁੰਦੀ ਹੈ। ਜਾਂ ਅਮੰਗਲ ਹੁੰਦਾ, ਅਮੰਕਨ ਹੁੰਦਾ ਪਾਪਾਂ ਦੀ ਮੈਲ ਸਤਸੰਗਤ ਵਿੱਚ ਮਿਲ ਕੇ ਹੌਲੀ ਹੌਲੀ ਧੋਣੀ ਚਾਹੀਦੀ ਇਨਸਾਨ ਨੂੰ।
ਇਹ ਭਾਂਤ ਦਿਓ ਉਪਦੇਸ਼ ਤਨੈ ਪੁਨ, ਆਪ ਚਲੈ ਭਿਖ ਜਾਂ ਧਰੀਏ।
ਸੋ ਜਿਨ੍ਹਾਂ ਨੂੰ ਤੱਕ ਕੇ ਹੀ ਤਰ ਜਾਈਦਾ, ਧੰਨ ਗੁਰੂ ਨਾਨਕ ਸਾਹਿਬ ਦੇ ਸਿਰਫ ਦਰਸ਼ਨ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ, ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫਿਰ ਹੋਰ ਜਗ੍ਹਾ ਤੇ ਹੋਰ ਦੇਸ਼ ਨੂੰ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਚੱਲੇ।
ਦੋਹਰਾ ਅਸਪਰ ਕਰਕੇ ਸੁਮਤ ਦੇ ਅੰਤ ਦੇਸ਼ ਜਗਤੇਸ, ਦਵਨੈ ਪੂਰਨ ਕਾਮਨਾ ਜੋ ਸਿਵ ਨਾਵ ਨਰੇਸ਼।
ਹੁਣ ਉੱਥੋਂ ਜਦੋਂ ਚੱਲੇ ਨੇ, ਗਵਨੇ ਪੂਰਨ ਕਾਮਨਾ ਪੂਰਨ ਕਰਨ ਲਈ ਸ਼ਿਵ ਨਾਭ ਜਿਹੜਾ ਰਾਜਾ ਹੈ ਉਹਦੇ ਵੱਲ ਨੂੰ ਹੁਣ ਉੱਥੋਂ ਚਾਲੇ ਪਾ ਦਿੱਤੇ ਹਨ, ਕਿਉਂ 47ਵਾਂ ਪ੍ਰਸੰਗ ਜਿਹੜਾ ਹੈ ਅੱਗੇ ਪ੍ਰਾਰੰਭ ਕਰਦੇ ਹਨ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨੌਹਾਂ ਦੀ ਸੁੰਦਰਤਾ ਹੀ ਦੱਸਦੇ ਨੇ, ਔਰ ਫਿਰ ਉਦੋਂ ਬਾਅਦ ਸੰਗਲਾ ਦੀਪ ਦੇ ਰਾਜੇ ਸ਼ਿਵ ਨਾਭ ਨੂੰ ਉਤਾਰਨਾ ਹੈ।
ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੇ ਰੂਚਰ ਚੰਦਰ ਕਾ ਮਾਨ।
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਸੁੰਦਰ ਨੌਹ ਨੇ ਨਾ ਜਿਹੜੇ, ਉਹਨਾਂ ਦੀ ਸੁੰਦਰਤਾ ਬੜੀ ਸੁੰਦਰਾ, ਮਾਨੋ ਸੁੰਦਰ ਚਾਂਦਨੀ ਹੈ। ਉਹ ਚਾਂਦਨੀ ਜਿਹੜੀ ਹੈ ਚਰਨਾਂ ਕਮਲਾਂ ਦੇ ਨੌਹਾਂ ਦੀ ਲਿਸ਼ਕ ਜਿਹੜੀ ਹੈ ਬਹੁਤ ਜ਼ਿਆਦਾ ਹੈ।
ਕਰ ਚਕੋਰ ਮਨ ਆਪਣਾ ਕਹੋ ਕਥਾਗਤ ਦਾਨ।
ਮੈਂ ਆਪਣੇ ਮਨ ਨੂੰ ਗੁਰੂ ਕੇ ਚਰਨਾਂ ਦੇ ਚਕੋਰ ਬਣਾ ਕਰਕੇ ਮੁਕਤੀ ਦੇ ਦੇਣਹਾਰੀ ਮੁਕਤੀ ਦਾਤੇ ਦੀ ਕਥਾ ਜਿਹੜੀ ਅੱਗਿਓਂ ਵਰਣਨ ਕਰਦਾ ਹਾਂ।
ਜੋ ਪਈ ਅਬ ਸ੍ਰੀ ਨਾਨਕ ਕੀਨ ਪਿਆਨਾ।
ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਪਿਆਨਾ ਕੀਤਾ, ਚਲਣਾ ਕੀਤਾ ਹੈ।
ਮੈਂ ਪੁਨ ਸੰਗ ਦੁਤੀਏ ਮਰਦਾਨਾ।
ਸੋ ਮੈਂ ਸੀ ਉਸ ਵਕਤ ਦੂਸਰਾ ਭਾਈ ਮਰਦਾਨਾ ਸੀ।
ਜੇਕਰ ਕਿਤ ਕਥਾਨ ਉਪਦੇਸ਼ਾ,
ਦੇ ਕਰਕੇ ਕਿੰਨੇ ਕ ਥਾਵਾਂ ਦੇ ਉੱਤੇ ਉਪਦੇਸ਼,
ਸਿਮਰਹੁ ਸਤਨਾਮ ਜਗਤੇਸਾ,
ਸਾਰਿਆਂ ਥਾਵਾਂ ਤੇ ਉਪਦੇਸ਼ ਦਿੰਦੇ ਗਏ ਸਤਨਾਮ ਵਾਹਿਗੁਰੂ ਦਾ, ਪਰਮਾਤਮਾ ਦਾ ਨਾਮ ਜਪੋ ਭਾਈ।
ਗ੍ਰਾਮ ਨਗਰ ਸੁਭ ਮੱਗ ਪ੍ਰਗਟਾਵਾ,
ਸੋ ਨਗਰ ਗ੍ਰਾਮ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਸ਼ੁਭ ਰਸਤਾ ਸਿੱਖੀ ਦਾ ਦੱਸਦੇ ਹੋਏ, ਕਿਉਂਕਿ ਦੂਰ ਬੜੀ ਹੈ ਨਾ, 10,000 ਕਿਲੋਮੀਟਰ ਮੇਰਾ ਖਿਆਲ ਪੈ ਜਾਣਾ ਸ਼੍ਰੀ ਲੰਕਾ ਨੇ ਨਨਕਾਣਾ ਸਾਹਿਬ ਵੱਲੋਂ ਜਦੋਂ ਤੁਰੇ ਨੇ, ਕਿਉਂਕਿ ਦੂਰ ਹੈ, ਕਿੰਨਾ ਪੈਂਡਾ ਤੈਅ ਕਰਨਾ ਹੈ। ਪਹਿਲਾਂ ਇੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੰਗਾਲ ਵੱਲ ਨੂੰ ਗਏ ਨੇ, ਉੱਥੋਂ ਨਾਲ ਨਾਲ ਹੋ ਕੇ, ਸੋ ਇੱਧਰ ਨੂੰ ਅੱਗੇ ਅੱਗੇ ਜਾਂਦੇ ਜਾਂਦੇ ਫਿਰ ਸਤਿਗੁਰੂ ਜੀ ਥੱਲੇ ਚਲੇ ਜਾਣਾ ਇੰਡੀਆ ਨਕਸ਼ੇ 'ਤੇ, ਫਿਰ ਇੱਕ ਛੋਟਾ ਜਿਹਾ ਇਲਾਕਾ, ਸਮੁੰਦਰ ਵੀ ਲੰਘਣਾ, ਫਿਰ 30 ਕਿਲੋਮੀਟਰ ਸਮੁੰਦਰੀ ਰਸਤਾ, ਫਿਰ ਅੱਗੇ ਜਾ ਕੇ ਇਹ ਲੰਕਾ ਜੋ ਜਾਫਨਾ ਸ਼ਹਿਰ ਪੈਂਦਾ, ਸੰਗਲਾ ਦੀਪ ਜਿਸ ਦਾ ਪੁਰਾਣਾ ਨਾਮ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਉਧਰ ਵੱਲ ਚੱਲੇ।
ਚਲਤ ਚਲਤ ਸਾਗਰ ਪੁਨਿਆਵਾ,
ਕਹਿੰਦੇ ਲਓ ਜੀ ਚਲਦਿਆਂ ਚਲਦਿਆਂ ਹੁਣ ਸਮੁੰਦਰ ਆ ਗਿਆ।
ਜਾਏ ਭਏ ਠਾਂਡੇ ਤਹਿ ਤੀਰਾ,
ਜਾ ਕਰਕੇ ਉਹਦੇ ਤੀਰਾ ਤੋਂ ਭਾਵ ਕਿਨਾਰੇ ਤੇ ਖੜੇ ਹੋ ਗਏ ਨੇ।
ਬੋਲੇ ਸ੍ਰੀ ਮੁਖ ਵਾਕ ਗੰਭੀਰਾ,
ਗੰਭੀਰ ਵਾਕ ਉਸ ਵਕਤ ਗੰਭੀਰ ਸਤਿਗੁਰੂ ਜੀ ਬੋਲੇ।
ਕਹੋ ਬਾਲਾ ਸਾਗਰ ਅਸਗਾਹਾ,
ਦੱਸ ਭਾਈ ਬਾਲਿਆ ਜਿਹੜਾ ਡੂੰਘਾ ਸਮੁੰਦਰ ਹੈ।
ਕਹੂ ਨਾ ਪੈਤ ਇਹ ਕੋਥਾ,
ਭਾਈ ਇਹ ਡੂੰਘਾ ਸਮੁੰਦਰ ਇਹਦਾ ਥਾਂ ਤਾਂ ਕੋਈ ਨੀ, ਬਹੁਤ ਜ਼ਿਆਦਾ ਡੂੰਘਾ ਹੈ।
ਜਾਨੋ ਪਾਰ ਚਹਿਤ ਹਮ ਮਨ ਮੈਂ,
ਅਸੀਂ ਮਨ ਚ ਚਾਹੁੰਦੇ ਹਾਂ ਕਿ ਅਸੀਂ ਇਸ ਸਮੁੰਦਰ ਨੂੰ ਪਾਰ ਕਰਕੇ ਪਰਲੇ ਪਾਰ ਪਹੁੰਚ ਜਾਈਏ ਜੀ।
ਕਿਸ ਪ੍ਰਕਾਰ ਗਮਨ ਹੈ ਅਬ ਬਨ ਮੈਂ,
ਕਿਸ ਤਰੀਕੇ ਨਾਲ ਹੁਣ ਇਹ ਪਾਣੀ ਦੇ ਵਿੱਚ ਆਪਾਂ ਬਾਲਿਆ ਤੁਰਾਂਗੇ ਭਾਈ, ਕੋਈ ਰਸਤਾ ਵੀ ਨੀ, ਕਿਸ਼ਤੀ ਵੀ ਨੀ, ਕੋਈ ਜਹਾਜ਼ ਨੀ, ਕਿਵੇਂ ਜਾਵਾਂਗੇ ਆਪਾਂ?
ਨਿਕਟ ਨਾ ਕੋ ਅਬ ਜਾਏ ਜਹਾਜ਼ਾ,
ਕੋਈ ਜਹਾਜ਼ ਵੀ ਨੇੜੇ ਨੀ, ਦੱਸੋ ਫਿਰ ਕਿਵੇਂ ਚੱਲੀਏ ਹੁਣ?
ਜਾਂ ਤੇ ਪਾਰ ਜਾਣ ਹੈ ਕਾਜਾ,
ਪਰ ਆਪਾਂ ਇਹ ਤੋਂ ਪਾਰ ਜਾਣਾ, ਆਪਾਂ ਨੂੰ ਅੱਗੇ ਜਾ ਕੇ ਕੰਮ ਵੀ ਹੈ ਰਾਜੇ ਦੇ ਨਾਲ।
ਤੂੰ ਸਿਆਣੋ ਕਸ ਮਸਲਤ ਦੀਜੈ,
ਭਾਈ ਬਾਲਾ ਤੂੰ ਬਹੁਤ ਸਿਆਣਾ, ਤੋ ਸਾਨੂੰ ਸਲਾਹ ਦੇ ਫਿਰ ਤੂੰ ਵੀ ਕਿਵੇਂ ਆਪਾਂ ਨੂੰ ਜਾਣਾ ਚਾਹੀਦਾ।
ਜਿਸ ਪ੍ਰਕਾਰ ਤੇ ਗਮਨ ਕਰੀ ਜਾ,
ਜਿਸ ਤਰੀਕੇ ਨਾਲ ਇਸ ਤੋਂ ਪਾਰ ਹੋਈਏ, ਇਸ ਪਾਣੀ ਤੋਂ ਪਰਲੇ ਪਾਰ ਜਾ ਲੱਗੀਏ।
ਸੁਣੀਏ ਸ੍ਰੀ ਅੰਗਦ ਗਤ ਦਾਨੀ,
ਸੁਣੋ ਹੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਮੈਂ ਬੇਨਤੀ ਕਰਾਂ ਜੀ।
ਗੁਰ ਸੋ ਮੈਂ ਬੋਲਿਓ ਅਸਬਾਨੀ,
ਸਤਿਗੁਰਾਂ ਦੇ ਨਾਲ ਮੈਂ ਐਸੇ ਬਚਨ ਬੋਲੇ ਉਸ ਵਕਤ।
ਜੋ ਪਾਹਨ ਲਿਆ ਔਰ ਡੋਬੰਤੇ,
ਸੋ ਜਿਹੜੇ ਪਾਹਨ ਪੱਥਰ ਹੁੰਦੇ ਨੇ ਉਹ ਹੋਰਾਂ ਨੂੰ ਲੈ ਕੇ ਡੁੱਬ ਜਾਂਦੇ ਨੇ।
ਤੁਮਰੇ ਬਚਨਨ ਤੇ ਸੋ ਤਰੰਤੇ,
ਤੁਹਾਡੇ ਬਚਨਾਂ ਨਾਲ ਤਾਂ ਮਹਾਰਾਜ ਪੱਥਰ ਵੀ ਤਰ ਜਾਂਦੇ ਨੇ ਜੀ, ਜਿਹੜੇ ਪੱਥਰ ਹੋਰਾਂ ਨੂੰ ਲੈ ਕੇ ਡੁੱਬਦੇ ਆ ਨਾ, ਤੁਹਾਡੇ ਬਚਨਾਂ ਨਾਲ ਤਾਂ ਉਹ ਪੱਥਰ ਵੀ ਤਰ ਜਾਂਦੇ ਨੇ।
ਗੁਰੂਏ ਗਿਰ ਸਾਗਰ ਪਰ ਤਾਰੇ,
ਭਾਰੇ ਪਹਾੜ ਵੀ ਤੁਸੀਂ ਤਾਂ ਸਮੁੰਦਰ ਤੇ ਤਾਰ ਦਿੱਤੇ ਨੇ।
ਮਾਨਵ ਕੀ ਕਿਆ ਗੰਤ ਉਚਾਰੇ,
ਬੰਦਿਆਂ ਦੀ ਤਾਂ ਫਿਰ ਗਿਣਤੀ ਹੋਈ ਕੀ ਹੈ ਜੀ।
ਨਾਮ ਲਏ ਜੋ ਤੁਮ ਦਿਨ ਰਹਿਣਾ,
ਸੋ ਜਿਹੜਾ ਦਿਨ ਰਾਤ ਤੁਸੀਂ ਨਾਮ ਲੈਂਦੇ ਹੋ, ਜਿਹੜਾ ਤੁਹਾਡਾ ਨਾਮ ਲੈਂਦਾ ਹੈ,
ਸੋ ਭਉ ਜਲ ਲੰਘੈ ਸੁਖ ਚੈਨਾ,
ਉਹ ਸੰਸਾਰ ਸਾਗਰ ਤੋਂ ਬੜੇ ਸੁਖ ਦੇ ਨਾਲ ਲੰਘ ਜਾਂਦਾ ਜਿਹੜਾ ਤੁਹਾਡਾ ਨਾਮ ਲੈਂਦਾ। ਜਦ ਸੰਸਾਰ ਸਾਗਰ ਤੋਂ ਲੰਘ ਜਾਂਦਾ ਫਿਰ ਆਹ ਛੋਟਾ ਜਿਹਾ ਸਮੁੰਦਰ ਕੀ ਚੀਜ਼ ਹੈ ਜੀ।
ਇਹ ਸਾਗਰ ਕਿਆ ਤਰਨ ਦੁਹੇਲਾ,
ਇਹ ਸਾਗਰ ਨੂੰ ਤਰਨਾ ਫਿਰ ਕੀ ਔਖਾ ਹੈ।
ਤਾਰੋ ਭਉ ਜਲ ਪੂਰ ਸੁਹੇਲਾ,
ਆਪ ਜੀ ਤਾਂ ਸਾਰੀ ਦੁਨੀਆਂ ਨੂੰ ਤਾਰ ਦਿਓ ਸੰਸਾਰ ਸਾਗਰ ਤੋਂ ਸੁਖੈ ਨੀ।
ਸੁਨ ਪ੍ਰਸਿੱਧ ਭੈ ਬਹੁ ਗਤ ਦਾਨੀ,
ਮਹਾਰਾਜ ਬਹੁਤ ਪ੍ਰਸੰਨ ਹੋਏ ਵੀ ਬਹੁਤ ਸ਼ਰਧਾ ਹੈ ਬਈ ਬਾਲਾ, ਤੇਰੇ ਮਨ ਦੇ ਅੰਦਰ ਬਹੁਤ ਸ਼ਰਧਾ ਹੈ, ਤੈਨੂੰ ਗਿਆਨ ਹੈ, ਤੈਨੂੰ ਪਰਖਦੇ ਸੀ ਭਈ ਤੇਰੇ ਅੰਦਰ ਕਿੰਨੀ ਸ਼ਰਧਾ ਹੈ।
ਬੋਲੇ ਪਰਮ ਮਨੋਹਰ ਬਾਣੀ,
ਉਸ ਵਕਤ ਬੜੀ ਪਰਮ ਮਿੱਠੀ ਮਨੋਹਰ ਮਨ ਨੂੰ ਖਿੱਚ ਲੈਣ ਵਾਲੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਬੋਲੇ।
ਸ੍ਰੀ ਮੁਖ ਵਾਕ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਜਾਪ ਕੀਤਾ, ਕਹਿੰਦੇ ਓਅੰਕਾਰ ਜੋ ਇੱਕੋ ਇੱਕ ਹੈ, ਜਿਹਦਾ ਨਾਮ ਸੱਚਾ ਹੈ, ਜੋ ਸਾਰਿਆਂ ਦਾ ਕਰਤਾ, ਪੁਰਖ ਜੋ ਪੂਰਨ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਜੋ ਕਾਲ ਤੋਂ ਰਹਿਤ ਹਸਤੀ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਸੁਤੇ ਸਿੱਧ ਪ੍ਰਕਾਸ਼ ਹੈ, ਗੁਰਾਂ ਦੀ ਕਿਰਪਾ ਨਾਲ ਜੋ ਪ੍ਰਾਪਤ ਹੁੰਦਾ।
ਚੌਪਈ ਇਹ ਸਲੋਕ ਪੜ੍ਹ ਕਰ ਮੁਖ ਅੱਛੇ,
ਇਹ ਸਲੋਕ ਪੜ੍ਹਦਿਆਂ ਹੋਇਆ ਮੁਖ ਦੇ ਵਿੱਚ ਅੱਛੇ ਤਰੀਕੇ ਨਾਲ,
ਆਵੋ ਗਮਨੇ ਹਮਰੇ ਪਾਛੇ,
ਆਓ ਸਾਡੇ ਪਿੱਛੇ ਪਿੱਛੇ ਤੁਸੀਂ ਤੁਰੇ ਆਓ ਹੁਣ,
ਅਸਕੈ ਸਾਗਰ ਪਰਗੁਣ ਖਾਨੀ,
ਇਸ ਤਰ੍ਹਾਂ ਕਹਿ ਕਰਕੇ ਸਾਗਰ ਦੇ ਉੱਤੇ ਗੁਣਾਂ ਦੀ ਖਾਣ, ਹਲੇ ਸਲੋਕ ਹੀ ਹੈ ਇਹ ਤੁਹਾਰਾ ਸੱਚੇ ਪਾਤਸ਼ਾਹ ਨੇ, ਕਿਉਂਕਿ ਹਲੇ ਤੱਕ ਇਹ ਤਾਂ ਨਹੀਂ ਆਇਆ ਵੀ ਜਪਜੀ ਸਾਹਿਬ ਦੀ ਹਲੇ ਅੱਗੇ ਰਚਨਾ ਹੋਈ ਹੈ, ਹਲੇ ਤੱਕ ਤਾਂ ਇੰਨਾ ਹੀ ਸਤਿਗੁਰੂ ਮਹਾਰਾਜ ਕਹਿੰਦੇ ਜਾਪ ਕਰਦੇ ਸਾਡੇ ਪਿੱਛੇ ਪਿੱਛੇ ਆ ਜਾਓ, ਇਸ ਤਰ੍ਹਾਂ ਪਿੱਛੇ ਪਿੱਛੇ ਜਾ ਰਹੇ ਹਨ।
ਚਲੇ ਜਾਤ ਪਗ ਸਵੈਤ ਨਾ ਪਾਣੀ,
ਹੁਣ ਚਲੇ ਜਾਂਦੇ ਨੇ ਸਮੁੰਦਰ ਦੇ ਉੱਤੇ ਪਰ ਪੈਰਾਂ ਨੂੰ ਪਾਣੀ ਨਹੀਂ ਛੋਹ ਰਿਹਾ, ਇਹ ਵੀ ਕਲਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ।
ਸ੍ਰੀ ਗੁਰੂ ਪਾਛੇ ਮੈਂ ਮਰਦਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪਿੱਛੇ ਮੈਂ ਅਤੇ ਉਦੋਂ ਪਿੱਛੇ ਭਾਈ ਮਰਦਾਨਾ,
ਜਿਉਂ ਹੀ ਕਿਨੋ ਹਮ ਪ੍ਰਸਾਨਾ,
ਪ੍ਰਸਥਾਨਾ ਕੀਤਾ ਉਸੇ ਤਰ੍ਹਾਂ ਹੀ ਅਸੀਂ ਤੁਰਨਾ ਕੀਤਾ ਹੈ ਜੀ।
ਪੀਗੋ ਕਹੂ ਨਾ ਜਲ ਸੋ ਚਰਨਾ,
ਪਰ ਕਮਾਲ ਦੀ ਗੱਲ ਹੈ ਵੀ ਸਾਡੇ ਜਿਹੜੇ ਪੈਰ ਸੀ ਉਹ ਭਿੱਜੇ ਨਹੀਂ ਹੈ ਪਾਣੀ ਦੇ ਵਿੱਚ। ਇਹਦੇ ਉੱਤੇ ਭਾਈ ਵੀਰ ਸਿੰਘ ਨੇ ਆਪਣਾ ਨੋਟ ਦਿੱਤਾ ਜਿਹੜਾ, ਕਹਿੰਦੇ ਪਾਣੀ ਉੱਤੇ ਤੁਰ ਲੈਣਾ ਆਦਿਕ ਸ਼ਕਤੀਆਂ ਨੂੰ ਅਨਹੋਣੀ ਗੱਲ ਕਹਿ ਦੇਣਾ ਠੀਕ ਨਹੀਂ। ਕਹਿੰਦੇ ਯੋਗ ਦੇ ਤਰੀਕੇ ਮੁਜਬ ਸਮਾਹਿਤ ਚਿੱਤ ਜਿਸ ਗੱਲ ਪਰ ਸੰਯਮ ਧਾਰਨਾ ਧਿਆਨ ਸਮਾਧੀ ਕਰੇ ਉਹ ਸਿੱਧ ਕਰ ਸਕਦਾ। ਸੋ ਜਲ ਚਿੱਕੜ ਕੰਡਿਆਂ ਉੱਪਰ ਟੁਰ ਸਕਣਾ ਯੋਗੀ ਲਈ ਯੋਗ ਦਰਸ਼ਨ ਦੇ ਵਿਭੂਤੀ ਪਾਦ ਅੰਕ 38 ਚ ਦੱਸਿਆ। ਮੁਸਲਮਾਨਾਂ ਤੇ ਈਸਾਈਆਂ ਦੇ ਪੈਗੰਬਰ ਹਜ਼ਰਤ ਈਸਾ ਜੀ ਦਾ ਜਲ ਪਰ ਤੁਰਨਾ ਮਤੀ ਦੀ ਅੰਜੀਲ ਬਾਬ 14 ਆਇਤ 25 ਵਿੱਚ ਲਿਖਿਆ। ਪੱਛਮੀ ਦੁਨੀਆਂ ਵਿੱਚ ਜਿੱਥੇ ਇਸ ਵੇਲੇ ਸਾਇੰਸ ਦਾ ਡੰਕਾ ਵੱਜ ਰਿਹਾ ਹੈ, ਸੋ ਕਾਂਕੈਸਟ ਆਫ ਡੈਥ ਨਾਮੇ ਕਿਤਾਬ ਵਿੱਚ ਲੇਖਕ ਦਾ ਆਪਣਾ ਤਜਰਬਾ ਦਿੱਤਾ ਕਿ ਬਿਨਾਂ ਕਿਸੇ ਸਰੀਰਕ ਪ੍ਰਬੰਧ ਦੇ ਮੈਂ ਮੰਜੇ ਸਮੇਤ ਉੱਚੀ ਉੱਠਦੀ ਚਲੀ ਗਈ ਕਿ ਛੱਤ ਨੂੰ ਜਾ ਹੱਥ ਲਾਇਆ। ਇੱਕ ਮਜ਼ਬੂਤ ਮੇਜ਼ 'ਤੇ ਬੈਠ ਕੇ ਮੇਜ਼ ਸਮੇਤ ਉੱਚੀ ਉੱਠਦੀ ਗਈ ਜਿੱਥੋਂ ਤਾਈਂ ਕਿ ਸਾਰਾ ਸਿਰ ਛੱਤ ਨਾਲ ਜਾ ਲੱਗਿਆ। ਦੇਖੋ ਕਾਂਕੈਸਟ ਆਫ ਡੈਥ, ਸੋ ਬਾਈ ਹੇਲਨ ਵਿਲਮੈਨਸ, ਸਫ਼ਾ 73 'ਤੇ। ਸ੍ਰੀ ਗੁਰੂ ਜੀ ਜੋ ਆਤਮ ਬਲ ਦੇ ਬਲੀ ਸੂਰਮੇ ਨੇ ਉਹਨਾਂ ਲਈ ਤਾਂ ਗੱਲ ਕੋਈ ਖਾਸ ਹੀ ਨਹੀਂ ਹੈ। ਇੱਥੇ ਆਪਣੇ ਸਿੰਘ ਬਥੇਰੇ ਅਭਿਆਸ ਕਰਦੇ ਆ, ਮੂਲ ਮੰਤਰ ਦਾ ਅਭਿਆਸ ਕਰਦੇ। ਕੋਈ ਸਿੰਘ ਐਸੇ ਇਲਾਕੇ 'ਚ ਅਭਿਆਸ ਕਰਦਾ ਸੀ, ਸੋ ਬਾਹਰ ਕੰਮ ਚੱਲਦਾ ਸੀ, ਸੋ ਗੋਰੇ ਉੱਥੇ ਕੰਮ ਕਰਦੇ। ਜਦ ਉੱਥੇ ਉਹ ਗਿਆ ਲੈਣ ਕੋਈ ਚੀਜ਼ ਅੰਦਰੋਂ, ਉਹ ਸਿੰਘ ਸਮਾਧੀ ਲਾ ਕੇ ਬੈਠਾ, ਉਹ ਛੱਤ ਨੂੰ ਲੱਗਿਆ ਹੋਇਆ ਤਾਹਾਂ ਨੂੰ। ਉਹ ਜਦ ਗੋਰਾ ਅੰਦਰ ਗਿਆ ਉਹ ਦੇਖ ਕੇ ਇਕਦਮ ਭੱਜਿਆ ਆ, ਕਹਿੰਦਾ ਉਹ ਤਾਂ ਤਾਹਾਂ ਨੂੰ ਉੱਡੀ ਜਾਂਦਾ ਕਹਿੰਦਾ ਅੰਦਰ। ਇਸ ਕਰਕੇ ਇਹ ਤਾਂ ਚੀਜ਼ਾਂ ਬਥੇਰੀਆਂ ਦੇਖੀਆਂ। ਕਲਕੱਤੇ ਵੀ ਸਿੰਘ ਸੀ, ਫਿਰ ਉਹ ਛੱਤ ਵਾਲਾ ਪੱਖਾ ਲਹਾ ਕੇ ਫਿਰ ਸਾਈਡ ਵਾਲਾ ਪੱਖਾ ਲਵਾਇਆ ਸੀ, ਤਾਹਾਂ ਨੂੰ ਉੱਡ ਜਾਂਦੀ। ਇਹ ਮੂਲ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਗੁਰਬਾਣੀ ਪੜ੍ਹਦਿਆਂ ਸਰੀਰ ਹਲਕਾ ਫੁੱਲ ਹੋ ਜਾਂਦਾ, ਸਰੀਰ ਹੀ ਤਾਹਾਂ ਨੂੰ ਉੱਡਣ ਲੱਗ ਜਾਂਦਾ। ਜਿਵੇਂ 48 ਸਿੰਘ ਵਿਦੇਹ ਮੁਕਤ ਹੋ ਗਏ 10ਵੇਂ ਪਾਤਸ਼ਾਹ ਵੇਲੇ ਕਥਾ ਸੁਣ ਕੇ, ਉਹ 48 ਦੇ 48 ਸਨ ਦੇਹ ਹੀ ਉੱਡ ਚੱਲੇ ਸੀ ਤਾਹਾਂ ਨੂੰ। ਇਸ ਤਰ੍ਹਾਂ ਇਹ ਗੁਰਬਾਣੀ ਵਿੱਚ ਕਲਾ ਵਰਤਦੀ ਹੈ, ਪਰ ਇੱਥੇ ਹੋਰ ਵੀ ਧਰਮਾਂ ਬਾਰੇ ਭਾਈ ਵੀਰ ਸਿੰਘ ਨੇ ਖੋਜ ਕਰਕੇ ਜ਼ਿਕਰ ਕੀਤਾ ਹੈ।
ਕਰਨਾ ਕੀਨੀ ਤਾਰਨ ਤਰਨਾ,
ਉਸ ਵਕਤ ਕਿਰਪਾ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੇ ਉੱਤੇ।
ਜਾਏ ਪਹੁੰਚੇ ਥੋ ਇੱਕ ਟਾਪੂ,
ਉੱਥੇ ਜਾ ਪਹੁੰਚੇ ਜਿੱਥੇ ਇੱਕ ਬੜਾ ਸੁੰਦਰ ਟਾਪੂ ਸੀ।
ਨਾਮ ਜਪਾਏ ਉਹ ਸੰਕਟ ਖਾਪੂ,
ਜਿਨ੍ਹਾਂ ਨਾਮ ਜਪਾਇਆ ਦੁੱਖਾਂ ਦੇ ਨਾਸ ਕਰਨ ਵਾਲਾ ਉੱਥੇ।
ਨਾਗਾ ਬੰਦਰ ਤਾਂਕੋ ਨਾਮਾ,
ਇਹ ਨਾਗਾ ਬੰਦਰ ਨਾਮ ਸੀ ਇਹਦਾ ਨਾਮ। ਹੁਣ ਭਾਈ ਵੀਰ ਸਿੰਘ ਆਪਣੀ ਖੋਜ ਕਰਕੇ ਦੱਸਦੇ, ਮਦਰਾਸ ਦੇ ਇਲਾਕੇ ਕੋਰੂ ਮੰਡਲ ਕਿਨਾਰੇ ਦੇ, ਸੋ ਬੰਦਰਾਂ ਵਿੱਚੋਂ ਇੱਕ ਬੰਦਰਗਾਹ ਦਾ ਨਾਮ ਹੈ ਨਾਗਾਪਟਨਮ ਜਾਂ ਨਾਗਾਪਟਮ ਹੁਣ ਤੱਕ ਹੈ। ਹੁਣ ਸਮੁੰਦਰ ਬਸਤੀ ਤੋਂ ਕੁਛ ਪਰੇ ਹੋ ਗਿਆ, ਪਰ ਬੰਦਰਗਾਹ ਇਸ ਥਾਂ ਅਜੇ ਵੀ ਹੈ ਅਤੇ ਸੰਗਲਾਦੀਪ ਨੂੰ ਇੱਥੋਂ ਜਹਾਜ਼ ਜਾਂਦੇ ਹਨ। ਲੋਕ ਕਿਨਾਰੇ ਤੋਂ ਜਹਾਜ਼ਾਂ ਤੱਕ ਕਿਸ਼ਤੀਆਂ ਜਾਂਦੇ ਨੇ। ਦੂਜੇ ਪਾਸੇ ਸੰਗਲਾਦੀਪ ਦੇ ਸਿਰੇ 'ਤੇ ਜਾਫਨਾ ਨਾਮੇ ਟਿਕਾਣਾ ਹੈ, ਜਿਹਨੂੰ ਹਕੀਕਤ ਰਾਹ ਮੁਕਾਮ ਵਿੱਚ ਜਾਪਾ ਬੰਦਰ ਲਿਖਿਆ ਹੋਇਆ। ਇਸ ਕਰਕੇ ਉਸ ਥਾਂ ਦੇ ਉੱਤੇ ਜਾਣਾ ਹੈ।
ਉਹਨੇ ਅੱਗੇ ਗਮਨੇ ਸੁਖ ਧਾਮਾ,
ਫਿਰ ਅੱਗੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਚਲੇ ਗਏ।
ਹੁਤੋ ਦੇਸ਼ ਜਾਹੇ ਸੰਗਲ ਦੀਪਾ,
ਜਿੱਥੇ ਸੰਗਲਾ ਦੀਪ ਸੀ ਦੇਸ਼ ਉੱਥੇ ਗਏ ਹਨ।
ਪਹੁੰਚੇ ਤਾਂ ਕੇ ਜਾਏ ਸਮੀਪਾ,
ਉੱਥੇ ਜਾ ਕਰਕੇ ਉਹਦੇ ਨੇੜੇ ਪਹੁੰਚੇ।
ਰਾਜੇ ਕੇ ਆਰਾਧਨ ਕਰਕੇ,
ਰਾਜੇ ਦੇ ਯਾਦ ਕਰਨੇ ਕਰਕੇ ਉੱਥੇ ਪਹੁੰਚੇ ਨੇ।
ਗਏ ਦੇਸ਼ ਤਹ ਸੇਵ ਵਿਚਾਰਕੇ,
ਉਸ ਵਕਤ ਉਸ ਰਾਜੇ ਦੀ ਸੇਵਾ ਦਾ ਵਿਚਾਰ ਕਰਕੇ ਉੱਥੇ ਗਏ ਵੀ ਉਹ ਬੜਾ ਸ਼ਰਧਾ ਵਾਲਾ ਹੈ।
ਦੁਹਰਾ ਤਿਹ ਨਿਰਭਉ ਕੋ ਉਪਵਨ ਹੁਤੋ ਸੁਸਕ ਖਰੋ ਜਿਹੇ ਥਾਨ।
ਉਸ ਰਾਜੇ ਦਾ ਇੱਕ ਉਪਵਨ ਹੁੰਦਾ, ਬਾਗ ਬਗੀਚਾ ਛੋਟਾ ਜਿਹਾ ਸੀ, ਸੁੱਕਾ ਸੀ ਸਾਰਾ ਹੀ, ਕੋਈ ਬੂਟਾ ਉੱਥੇ ਹਰਾ ਨਹੀਂ ਸੀਗਾ, ਐਵੇਂ ਬੇਆਬਾਦ ਜਿਹਾ ਪਿਆ ਸੀ ਉਹ।
ਸ੍ਰੀ ਗੁਰ ਪਰਵੇਸੇ ਤਾਸਮ ਹੈ ਦਾਸਨ ਕੇ ਸੁਖਦਾਨ।
ਦਾਸਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਉਹ ਸੁੱਕੇ ਹੋਏ ਬਾਗ ਦੇ ਵਿੱਚ ਜਾ ਬੈਠੇ। ਜਦੋਂ
ਚੌਪਈ ਚਰਨ ਕਮਲ ਜਮ ਤਿਹਨਾ ਠਾਂ ਪਾਏ,
ਜਦੋਂ ਤਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਚਰਨ ਕਮਲ ਪਾਏ ਜਾ ਕੇ,
ਸੁੱਕੇ ਬਿਟਪ ਹਰੇ ਹਵਾ ਆਏ,
ਉਹ ਸੁੱਕੇ ਦਰਖਤਾਂ ਵਿੱਚੋਂ ਕੁਰੰਬਲਾਂ ਫੁੱਟੀਆਂ ਆਈਆਂ, ਹੌਲੀ ਹੌਲੀ ਹਰੇ ਹੋ ਗਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਜਿੱਥੇ ਸਤਿਗੁਰੂ ਜਾ ਸੱਜਦੇ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਲਾ ਕਿ ਨਾਮ ਬਾਣੀ ਦੇ ਪ੍ਰਭਾਵ ਕਰਕੇ ਬੂਟੇ ਹਰੇ ਹੋ ਜਾਂਦੇ। ਰੱਬ ਦੇ ਪਿਆਰੇ ਇੱਕ ਵਾਰੀ ਕਹਿਣ ਲੱਗੇ, ਆ ਬੇਰੀ ਦਾ ਮੁੱਢ ਜਿਹਾ ਪਿਆ, ਕੋਈ ਮਹਾਂਪੁਰਖ ਸੀਗੇ, ਕਹਿੰਦੇ ਇਹਨੂੰ ਬੜੇ ਚਿਰ ਦਾ ਉੱਥੇ ਪਿਆ ਸੁੱਕਾ, ਕਹਿੰਦੇ ਇਹ ਲਾ ਹੀ ਦਿੰਦੇ ਇੱਥੇ। ਕਹਿੰਦੇ ਸਤ ਬਚਨ ਪ੍ਰੇਮੀ ਵੀ ਫਿਰ ਸ਼ਰਧਾ ਵਾਲੇ ਸੀਗੇ, ਉਹਨਾਂ ਟੋਆ ਪੱਟਿਆ ਥੋੜ੍ਹਾ ਜਿਹਾ ਉੱਥੇ ਗੜਦਾ, ਕਹਿੰਦੇ ਲੈ ਭਾਈ ਇਹ ਕਿਸੇ ਟਾਈਮ ਹਰਾ ਹੋ ਜੂਗਾ। ਹੁਣ ਉਹ ਥੋੜ੍ਹੇ ਦਿਨਾਂ ਬਾਅਦ ਹਰਾ ਹੋ ਕੇ ਹੁਣ ਬੇਰੀ ਖੜੀ ਆ ਉੱਥੇ। ਇਸ ਤਰ੍ਹਾਂ ਮਹਾਂਪੁਰਖ ਕਰ ਸਕਦੇ ਨੇ, ਕਿਉਂਕਿ ਇਹ ਕੋਈ ਖਾਸ ਗੱਲ ਨਹੀਂ ਕਿ ਜਿਹਨੂੰ ਆਪਾਂ ਵੱਡਾ ਮੰਨਦੇ ਹਾਂ, ਉਹ ਤਾਂ ਬਹੁਤ ਕੁਛ ਕਰਨ ਨੂੰ ਸਮਰੱਥ ਹੁੰਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹਨ ਸਾਡੇ ਕੋਲ, ਪ੍ਰਮਾਣ ਹਨ, ਪਰ ਜੇ ਸੁਣਾ ਦਈਏ ਫਿਰ ਖਲਬਲੀ ਮੱਚ ਜਾਂਦੀ, ਐਸਾ ਹੋ ਨਹੀਂ ਸਕਦਾ, ਆਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਸਾਰਾ ਕੁਛ ਹੀ ਹੋ ਸਕਦਾ, ਮਹਾਰਾਜ ਸੱਚੇ ਪਾਤਸ਼ਾਹ ਕਰ ਸਕਦੇ ਨੇ। ਐਸਾ ਇੱਕ ਪ੍ਰਮਾਣ ਯਾਦ ਆਇਆ, ਜਦੋਂ ਸੋ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਗੰਗਾ ਨਗਰ ਨੂੰ ਜਦੋਂ ਜਾਂਦੇ ਸੀ, ਰਸਤੇ ਰੋਡੇ ਪਿੰਡ ਰਾਜ ਪੈਂਦਾ ਮਹਾਂਪੁਰਖਾਂ ਦਾ, ਜਾਂਦਿਆਂ ਵੀ ਕਈ ਵਾਰ ਠਹਿਰ ਜਾਣਾ ਉੱਥੇ ਪ੍ਰਸ਼ਾਦਾ ਛਕਣਾ, ਮਹਾਂਪੁਰਖਾਂ ਨੂੰ ਮਿਲ ਕੇ ਜਾਣਾ ਜਾਂਦਿਆਂ ਜਾਂਦਿਆਂ। ਆਉਂਦੇ ਗੰਗਾ ਨਗਰ ਤੋਂ ਇੱਕ ਵਾਰ ਜਦੋਂ ਆ ਰਹੇ ਸੀ, ਰਾਤ ਦੇ 2 ਵਜੇ ਹੈ, ਉਸ ਵਕਤ ਰਾਤ ਦੇ 2 ਵਜੇ ਜਦੋਂ ਆਏ, ਸਾਰੇ ਜਾਗ ਪਏ, ਉੱਠ ਕੇ ਖੜ੍ਹੇ, ਪਰ ਪਰਿਵਾਰ ਪਹਿਲਾਂ ਹੀ ਸਾਰਾ ਜਾਗ ਰਿਹਾ। ਕਹਿੰਦੇ ਸਾਰੇ ਜਾਗ ਰਹੇ ਨੇ, ਖੜ੍ਹੇ ਨੇ ਸਾਰੇ, ਕੀ ਗੱਲ ਹੈ? ਕਹਿੰਦੇ ਜੀ ਤੁਸੀਂ ਜੋ ਆਉਣਾ ਸੀ ਉਸ ਵਕਤ, ਇੱਕ ਛੋਟਾ ਜਿਹਾ ਗੇਂਦੇ ਦਾ ਸਿਹਰਾ ਪਿਆ ਸੀ, ਉਹ ਲਿਆ ਕੇ ਪਾਇਆ ਗਲ 'ਚ, ਸਤਿਕਾਰ ਕੀਤਾ, ਬੈਠੇ, ਦਹੀਂ ਕਹਿੰਦੇ ਲਿਆ ਜਰਨੈਲ ਸਿੰਘ, ਥੋੜ੍ਹਾ ਦਹੀਂ ਛਕਣਾ। ਉਸ ਵਕਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਹੀਂ ਲਿਆਂਦਾ, ਦਹੀਂ ਲਿਆ ਕੇ ਜੇ ਦਿੱਤਾ 1-2 ਘੁੱਟਾਂ ਭਰ ਕੇ, ਨਾ ਵੀਰ ਸਿੰਘ ਨਹੀਂ ਦੇਖਦਾ ਤੇਰਾ ਭਰਾ ਕਿੱਧਰ ਗਿਆ, ਵੀਰ ਸਿੰਘ ਵੱਡਾ। ਕਹਿੰਦੇ ਜੋ ਸੁੱਤਾ ਪਿਆ ਥੱਕਿਆ ਸੀ, ਕਹਿੰਦੇ ਥੱਕਿਆ ਸੁੱਤਾ ਪਿਆ, ਉਹ ਤੁਸੀਂ ਸਾਰੇ ਜਾਗਦੇ ਹੋ, ਲੈ ਕੇ ਆ ਬੁਲਾ ਕੇ, ਮੈਂ ਉਹਨੂੰ ਮਿਲਣਾ। ਕਹਿੰਦੇ ਜੀ ਉਹ ਸੁੱਤਾ, ਉਹ ਕਹਿੰਦੇ ਨਹੀਂ ਬੁਲਾ ਕੇ ਲੈ ਕੇ ਆ। ਮਹਾਂਪੁਰਖ ਕਹਿੰਦੇ ਮੈਂ ਫੇਰ ਕਿਹਾ, ਨਹੀਂ ਜੋ ਬਾਹਲਾ ਥੱਕਿਆ ਜੀ, ਉਹਨੇ ਉੱਠਣਾ ਨਹੀਂ ਹੁਣ। ਕਹਿੰਦੇ ਨਹੀਂ ਬੁਲਾ ਕੇ ਲੈ ਕੇ ਆ, ਮੈਂ ਦਹੀਂ ਨਹੀਂ ਖਾਣਾ, ਆ ਪਿਆ ਦਹੀਂ। ਫਿਰ ਮਹਾਂਪੁਰਖ ਕਹਿੰਦੇ ਉਹ ਤਾਂ ਜੀ ਉਸ ਨੀਂਦ ਸੌਂ ਗਿਆ ਜਿੱਥੋਂ ਉੱਠ ਨਹੀਂ ਸਕਦਾ ਕੋਈ। ਕਹਿੰਦੇ ਅੱਛਾ। ਕਹਿੰਦੇ ਚੱਲ ਫਿਰ। ਉਸ ਵਕਤ ਉੱਠੇ, ਜਿਹੜਾ ਆਪਣੇ ਗਲ ਵਿੱਚ ਸਿਹਰਾ ਪਾਇਆ ਹੋਇਆ ਸੀ ਗੇਂਦੇ ਦੇ ਫੁੱਲਾਂ ਦਾ, ਭਾਈ ਵੀਰ ਸਿੰਘ ਦੇ ਸਿਰ ਤੋਂ ਜਾ ਕੱਪੜਾ ਲਾਹ ਕੇ, ਭਾਵ ਉਹ ਜਿਹੜਾ ਚਿੱਟਾ ਕੱਪੜਾ ਦਿੱਤਾ ਸੀ ਉੱਤੇ, ਉਹ ਜਾ ਕੇ ਉਹਦੇ ਗਲ 'ਚ ਪਾ ਕੇ, ਕਹਿੰਦੇ ਉੱਠੋ ਵੀਰ ਸਿੰਘ, ਹਾਲੇ ਸੇਵਾ ਲੈਣੀ ਤੇਥੋਂ। ਉਹ ਉੱਠ ਕੇ ਬੈਠਾ ਹੋ ਗਿਆ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ, ਸਾਰਾ ਟੱਬਰ ਹੈਰਾਨ ਹੋ ਗਿਆ। ਇਹ ਸਾਡੇ ਦੇਖਣ ਦੀਆਂ ਸਾਰੀਆਂ ਚੀਜ਼ਾਂ ਨੇ, ਐਸੀਆਂ ਬਹੁਤ ਚੀਜ਼ਾਂ ਦੇਖੀਆਂ, ਪਰ ਜੇ ਆਪਾਂ ਮੂਹਰੇ ਲਿਆਉਂਦੇ ਹਾਂ ਤਾਂ ਸਾਰੇ ਕਹਿਣਗੇ ਆਪਣਿਆਂ ਦੀ ਉਪਮਾ ਕਰੀ ਜਾਂਦਾ। ਹੌਲੀ ਹੌਲੀ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ, ਬਹੁਤ ਕੁਛ ਦੇਖਿਆ ਹੋਇਆ। ਇਹ ਸਾਰੀਆਂ ਚੀਜ਼ਾਂ ਹੁਣ ਜਿਹੜੇ ਲੋਕ ਇਹੋ ਜਿਹੇ ਮਹਾਤਮਾ ਨਾਲ ਰਹੇ ਨਹੀਂ, ਜਿਹਨਾਂ ਸੰਗਤ ਨਹੀਂ ਕੀਤੀ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕੀ ਹੁੰਦੀ ਆ ਮਹਾਤਮਾ ਦੀ ਕਲਾ ਕੀ ਹੁੰਦੀ। ਜਿਹੜਾ ਹਜ਼ੂਰ ਸਾਹਿਬ ਸ਼ਿਕਾਰ ਘਾਟ ਦੇ ਕੋਲ ਪੁਲ ਬਣਿਆ ਹੋਇਆ, ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲਿਆਂ ਵੇਲੇ ਇਹ ਪੁਲ ਜਦੋਂ ਬਣਦਾ ਸੀ ਡਿੱਗ ਪੈਂਦਾ, ਗੌਰਮੈਂਟ ਬਣਾਉਂਦੀ ਡਿੱਗ ਪੈਂਦਾ, ਮਹਾਂਪੁਰਖ ਕਹਿਣ ਲੱਗੇ, ਮੁੱਖ ਮੰਤਰੀ ਅੰਤਲੇ ਹੁੰਦਾ ਸੀ ਮਹਾਰਾਸ਼ਟਰ ਦਾ, ਕਹਿੰਦੇ ਸਾਨੂੰ ਦੇ ਦਿਓ ਸੇਵਾ, ਅਸੀਂ ਕਰਵਾ ਦਿੰਦੇ, ਤੁਸੀਂ ਸਾਨੂੰ ਆਹ ਸਰੀਆ ਸੀਮਿੰਟ ਸਭ ਕੁਝ ਦੇ ਦਿਓ, ਅਸੀਂ ਬਣਾ ਦਿੰਦੇ। ਉਹ ਕਹਿੰਦੇ ਜੀ ਬਾਬਾ ਜੀ ਸੱਤ ਬਚਨ, ਉਹ ਬਹੁਤ ਸ਼ਰਧਾਲੂ ਸੀਗਾ। ਸੋ ਉਸ ਵਕਤ ਬਾਬਾ ਜੀ ਨੂੰ ਸਾਰਾ ਕੁਝ ਦਿੱਤਾ ਉਹਨਾਂ ਨੇ, ਮਹਾਂਪੁਰਖਾਂ ਨੇ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਔਰ ਸ਼ੁਰੂ ਕਰਤੀ, ਅਰਦਾਸ ਕਰਕੇ ਬੇਨਤੀ ਕਰਕੇ ਸ਼ੁਰੂ ਕਰਤਾ ਕੰਮ। ਸੋ ਜਿੱਥੇ ਵੀ ਪਹਿਲਾਂ ਖੋਦਦੇ ਸੀ ਨਾ, ਥਾਂ ਥੱਲਿਓਂ ਇੰਨਾ ਥਾਂ ਹੁੰਦਾ ਸੀ ਗਰਕਿਆ ਜਿਹਾ, ਉਹ ਸਾਰਾ ਥੰਮਲਾ ਜਿਹਾ ਥੱਲੇ ਹੀ ਚਲਿਆ ਜਾਂਦਾ ਸੀ, ਥੱਲੇ ਇੰਨਾ ਜ਼ਿਆਦਾ ਉੱਥੇ ਚਰਗਲ ਜੀ ਸੀ ਬਣੀ ਹੋਈ। ਉੱਥੇ ਬਹੁਤ ਬੰਦੇ ਕਈ ਵਾਰ ਆ ਮਾਤਾ ਸਾਹਿਬ ਕੌਰ ਦੇ ਸਥਾਨ 'ਤੇ ਕਈ ਵਾਰ ਸਿੱਧਾ ਕੋਈ ਲੰਘ ਨਹੀਂ ਸਕਦਾ, ਕਿਉਂਕਿ ਉੱਥੇ ਇੰਨਾ ਜ਼ਿਆਦਾ ਉਸ ਥਾਂ ਦੇ ਉੱਤੇ ਚਿੱਕੜ ਜਿਹਾ, ਬੰਦਾ ਥੱਲੇ ਹੀ ਧੱਸ ਕੇ ਵਿੱਚੇ ਹੀ ਖਤਮ ਹੋ ਜਾਂਦਾ। ਤਾਂ ਬਾਬਾ ਜੀ ਨੇ ਅਰਦਾਸ ਕਰਕੇ ਜਦੋਂ ਪੁਲ ਸ਼ੁਰੂ ਕੀਤਾ ਬਣਾਉਣਾ, ਪੁਲ ਐਨ ਤਿਆਰ ਕਰਤਾ। ਉਸ ਵਕਤ ਅੰਤਲੇ ਨੂੰ ਸੁਨੇਹਾ ਭੇਜਿਆ ਮੁੱਖ ਮੰਤਰੀ ਨੂੰ, ਆ ਜਾ ਅਤੇ ਆਪਣੇ ਇੰਜੀਨੀਅਰ ਸਾਰੇ ਲਿਆ, ਪਰ ਉਦਘਾਟਨ ਨਹੀਂ ਤੂੰ ਕਰ ਸਕਦਾ, ਉਦਘਾਟਨ ਉਹ ਕਰੂਗਾ ਜਿਹਨੇ ਬਣਾਇਆ। ਅੰਤਲੇ ਕਹਿਣ ਲੱਗਿਆ, ਮਹਾਰਾਜ ਉਹ ਕੌਣ ਹੈ? ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਕਹਿੰਦੇ ਪਹਿਲਾਂ ਜੀਪ ਤੇ ਇਹਨਾਂ ਦਾ ਸਵਾਰਾ ਹੋਵੇਗਾ, ਪੰਜ ਪਿਆਰੇ ਅੱਗੇ ਅੱਗੇ ਜਾਣਗੇ, ਫੀਤਾ ਪੰਜ ਪਿਆਰੇ ਕੱਟਣਗੇ, ਤੂੰ ਪਿਛਲੀ ਜੀਪ 'ਚ ਮੇਰੇ ਨਾਲ ਬਹਿ ਜੀ। ਫਿਰ ਸਾਰੇ ਇੰਜੀਨੀਅਰ ਬਾਬਾ ਜੀ ਨੂੰ ਪੁੱਛਣ ਲੱਗ ਗਏ, ਬਾਬਾ ਜੀ ਸਾਨੂੰ ਉਹ ਇੰਜੀਨੀਅਰ ਦਿਖਾਓ ਜਿਹਨੇ ਤੁਹਾਨੂੰ ਇਹ ਨਕਸ਼ਾ ਦਿੱਤਾ, ਇਹ ਕਿਹਨੇ ਕੀਤਾ ਇਹ? ਬਾਬਾ ਜੀ ਕਹਿੰਦੇ ਖੜਾ ਤਾਂ ਕੋਲੇ ਹੀ ਆ, ਪਰ ਤੁਹਾਡੀ ਅੱਖ ਨਹੀਂ ਹੈ ਉਹਨੂੰ ਦੇਖਣ ਵਾਲੀ, ਉਹ ਅੱਖ ਦੇਖਣ ਵਾਲੀ ਲਿਆਓ, ਅਭਿਆਸ ਕਰੋ, ਭਗਤੀ ਕਰੋ, ਤਾਂ ਦੇਖਦਾ ਮੇਰਾ ਇੰਜੀਨੀਅਰ। ਇਹ ਤਿੰਨਾਂ ਲੋਕਾਂ ਦਾ ਇੰਜੀਨੀਅਰ ਆ, ਉਸੇ ਨੇ ਇਹ ਪੁਲ ਬਣਾਇਆ। ਇਉਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਸਕਦੇ ਨੇ। ਨਾਲੇ ਖਾਲਸੇ ਕੋਲ ਤਾਂ ਦਿੱਤਾ ਹੀ ਬਹੁਤ ਕੁਛ ਹੈ, ਪਰ ਖਾਲਸੇ ਦਾ ਤਾਂ ਉਹ ਹਾਲ ਹੋ ਗਿਆ ਹੁਣ। ਕਹਿੰਦੇ ਅਛਤ ਰਾਜ ਵਿਛੜਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਅੰਦਰ ਸਾਰਾ ਕੁਛ ਹੈ, ਬਾਣੀ ਵਿੱਚ ਸਾਰਾ ਕੁਛ ਹੈ, ਖਜ਼ਾਨੇ ਭਰੇ ਪਏ ਨੇ, ਪਰ ਖਾਲਸਾ ਖੋਜਦਾ ਬਾਹਰ ਨੂੰ। ਬਾਹਰ ਕੀ ਹੈ? ਕੁਛ ਵੀ ਨਹੀਂ। ਇਹਨਾਂ ਦਾ ਤਾਂ ਉਹ ਹਾਲ ਹੋ ਗਿਆ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀ ਆ, ਜੰਗਲ ਕਿਆ ਢੂੰਡੇ। ਨੌਵੇਂ ਪਾਤਸ਼ਾਹ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਦਾ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਪੋਹ ਬਾਵਾ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਤੁਹਾਡੇ ਕੋਲ ਹੀ ਹੈ ਖਾਲਸਾ ਜੀ ਸਾਰਾ ਕੁਛ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਖਜ਼ਾਨੇ ਭਰੇ ਪਏ ਆ, ਤੁਹਾਡੇ ਹਿਰਦੇ 'ਚ ਖਜ਼ਾਨੇ ਭਰੇ ਪਏ ਆ, ਪਰ ਤੁਸੀਂ ਉਹਨੂੰ ਛੱਡ ਕੇ ਹੋਰ ਥਾਵਾਂ 'ਤੇ ਭਟਕੀ ਜਾ ਰਹੇ ਹੋ। ਹੈ ਗੁਰੂ ਨਾਨਕ ਦੇ ਘਰ ਵਿੱਚ ਸਾਰਾ ਕੁਛ, ਬਾਹਰਲੇ ਲੋਕ ਲਈ ਜਾਂਦੇ ਨੇ ਅਤੇ ਸਾਡੇ ਡੱਡੂ ਵਾਂਗੂ ਜਾਲਾ ਹੀ ਖਾਈ ਜਾਂਦੇ ਨੇ, ਬਾਹਰ ਲਿਆ ਕੇ ਭਵਰੇ ਖੁਸ਼ਬੂ ਲੈ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦੇ ਦਰ 'ਤੇ ਕੋਈ ਕਮੀ ਨਹੀਂ ਹੈ।
ਸੁੰਦਰ ਸਾਖਾ ਦਲਬਲ ਫੁੱਲਾ,
ਉੱਥੇ ਜਾ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ, ਟਹਿਣੀਆਂ ਫੁੱਟਿਆਈਆਂ, ਬੜੇ ਸੋਹਣੇ ਪੱਤੇ ਫਲ ਫੁੱਲ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਰਨ ਪੈ ਗਏ, ਉਹ ਥਾਂ ਹਰਾ ਭਰਾ ਹੋ ਜਾਂਦਾ, ਖਿੜ ਜਾਂਦਾ, ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ।
ਸੋਹਤ ਪਾ ਸਭ ਮਨ ਅਨੁਕੂਲਾ,
ਸਾਰਿਆਂ ਦੇ ਮਨ ਨੂੰ ਚੰਗਾ ਲੱਗੇ, ਬੜਾ ਸੋਹਣਾ ਬਣ ਗਿਆ ਬਾਗ ਜਦੋਂ ਗੁਰਾਂ ਨੇ ਚਰਨ ਪਾ ਦਿੱਤੇ।
ਜਵਾਹ ਨਗਰ ਕੇ ਲੋਕਨ ਦੇਖਾ,
ਜਦੋਂ ਪਿੰਡ ਦੇ ਲੋਕ ਨਗਰ ਦੇ ਸ਼ਹਿਰ ਦੇ ਲੋਕ ਲੰਘਦੇ ਸੀ ਰੋਜ਼, ਦੇ ਸੁੱਕਾ ਜਿਹਾ ਬਾਗ ਹੈ, ਉਹ ਖੜ ਜਾ ਕਰਨ ਦੇ ਉਹੀ ਬਾਗ ਹੈ, ਗਲਤ ਰਸਤੇ ਤਾਂ ਨਹੀਂ ਆ ਗਏ ਕਿਤੇ, ਹੈ ਉਹ ਉਹੀ ਬਾਗ ਹੈ ਬਈ। ਇੱਕ ਦੂਜੇ ਨੂੰ ਦਿਖਾਈ ਜਾਣ, ਪੱਤੇ ਕਿੱਡੇ ਸੋਹਣੇ ਆ, ਕਿੱਡਾ ਸੋਹਣੇ ਟਾਹਣੀਆਂ, ਫਲ ਕਿੱਡੇ ਸੋਹਣੇ ਲਾਗੇ।
ਰਿਦੇ ਸਭਨ ਆਚਰਜ ਵਸੇਖਾ,
ਬਹੁਤ ਜ਼ਿਆਦਾ ਹੈਰਾਨਗੀ ਹੋਈ, ਇਹ ਕੀ ਹੋ ਗਿਆ? ਆ ਹੁਣ ਰਾਤ ਤਾਂ ਦੇਖ ਕੇ ਹੋਰ ਕੁਛ ਗਏ ਸੀ, ਹੁਣ ਕੁਛ ਹੋਰ ਹੋ ਗਿਆ।
ਬਾਗਵਾਨ ਤਬ ਹੀ ਸੁਧ ਪਾਏ,
ਜਿਹੜਾ ਬਾਗਵਾਨ ਸੀ ਉਹਨੇ ਉਸ ਵਕਤ ਖਬਰ ਪਾਈ ਜਦੋਂ
ਆਨ ਗੁਰੂ ਪਗ ਗਰੀਬ ਨਿਵਾਈ,
ਉਸ ਵਕਤ ਉਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ।
ਅਰਖ ਕੀਨ ਤਿੰਨ ਹਿਰਦੇ ਵਿਸਾਲਾ,
ਬੜੀ ਖੁਸ਼ੀ ਮਨਾਈ, ਬੜੀ ਖੁਸ਼ੀ ਮਨਾਈ ਮਨ ਚ ਉਹਨੇ।
ਪੁਨ ਗਵਨਿਓ ਜੈ ਹੁਤੋ ਪਵਾਲਾ,
ਜਿੱਥੇ ਰਾਜਾ ਸੀ ਉਹ ਦੌੜ ਕੇ ਉੱਥੇ ਗਿਆ ਉਸ ਵਕਤ,
ਜਾਏ ਸਭਾ ਮਹਿ ਗਿਰਾ ਉਭਾਚੀ,
ਜਾ ਕੇ ਰਾਜੇ ਦੀ ਸਭਾ ਵਿੱਚ ਉੱਚੀ ਉੱਚੀ ਰੌਲਾ ਪਾਇਆ।
ਸੁਣੋ ਬਾਤ ਭੂਪਤ ਮਮਤ ਸਾਚੀ,
ਇਹ ਰਾਜਾ ਸੁਣੋ ਮੇਰੀ ਗੱਲ ਸੱਚੀ ਆ, ਧਿਆਨ ਦੇ ਨਾਲ ਸੁਣੋ।
ਉੱਤਮ ਸੰਤ ਏਕ ਚੱਲ ਆਇਓ,
ਇੱਕ ਬਹੁਤ ਹੀ ਉੱਤਮ ਸੰਤ ਮਹਾਂਪੁਰਖ ਚੱਲ ਕੇ ਆਏ ਨੇ।
ਸੁੱਕੇ ਉਪਮਨ ਪਗ ਜਬ ਪਾਇਓ,
ਉਹਨੇ ਜਦੋਂ ਸੁੱਕੇ ਬਗੀਚੇ ਚ ਆ ਕੇ ਆਪਣੇ ਚ ਉੱਥੇ ਚਰਨ ਪਾਏ ਨੇ,
ਹਰਿਆ ਹੋਤ ਭਇਓ ਤਤਕਾਲਾ,
ਉਹ ਤਤਕਾਲ ਹੀ ਹਰਾ ਹੋ ਗਿਆ, ਇੰਨੀ ਛੇਤੀ ਹਰਾ ਮੈਂ ਨਹੀਂ ਹੁੰਦਾ ਦੇਖਿਆ ਕਦੇ ਕੁਛ।
ਜੇ ਕੋ ਦਰਸ਼ਨ ਕਰਤ ਨਿਹਾਲਾ,
ਜਿਹਦੇ ਦਰਸ਼ਨ ਕਰਦਿਆਂ ਹੀ ਅਸੀਂ ਨਿਹਾਲ ਨਿਹਾਲ ਹੋ ਗਏ।
ਦਵੈ ਚੇਲੇ ਹੈ ਤਾਂ ਕੇ ਸੰਗਾ,
ਦੋ ਉਹਦੇ ਸਿੱਖ ਨੇ ਨਾਲ ਜਿਹੜੇ,
ਚਲੋ ਨਿਕਟ ਤਾਹੇ ਧਾਰ ਉਮੰਗਾ,
ਉੱਥੇ ਉਤਸ਼ਾਹ ਧਾਰ ਕੇ ਹੁਣ ਚਲੋ ਆਪਾਂ ਚਲੋ ਚੱਲ ਕੇ ਸਾਰੇ ਜਾਣੇ ਦਰਸ਼ਨ ਕਰੀਏ।
ਸੁਣਤ ਸਰੋਣ ਭੂਵਤ ਹਰ ਖਾਇਓ,
ਸੁਣ ਕੇ ਆਪਣੇ ਕੰਨਾਂ ਚ ਰਾਜਾ ਬਹੁਤ ਖੁਸ਼ ਹੋਇਆ।
ਮੰਤਰੀ ਆਪਣੋ ਨਿਕਟ ਬੁਲਾਇਓ,
ਆਪਣਾ ਮੰਤਰੀ ਨੇੜੇ ਬੁਲਾਇਆ ਕੋਲੇ,
ਏਕੇ ਸੰਗ ਕਹੀ ਇਹ ਬਾਣੀ,
ਉਹਦੇ ਨਾਲ ਇਹ ਬਚਨ ਕਹੇ ਉਸ ਵਕਤ,
ਜਾਵੋ ਨਿਕਟ ਸੰਤ ਸੁਖਦਾਨੀ,
ਸੋ ਸੁਖਾਂ ਦੇ ਦੇਣ ਵਾਲੇ ਜਿਹੜੇ ਸੰਤ ਜੀ ਆਏ ਨੇ ਬਾਹਰ, ਉਹਨਾਂ ਕੋਲ ਜਾਓ ਛੇਤੀ।
ਜਾਂ ਸ੍ਰੀ ਨਾਨਕ ਆਗਮ ਕੀਨਾ,
ਤੇ ਜਾਂ ਗੁਰੂ ਨਾਨਕ ਦੇਵ ਜੀ ਤਾਂ ਨੀ ਕਿਤੇ ਆ ਗਏ, ਜਾਂ ਦੇਖ ਕੇ ਆ ਜਾ ਕੇ ਹੁਣ,
ਕਰੋ ਪਰਖ ਭਲ ਵਿਦ ਲਿਓ ਚੀਨਾ,
ਪਰ ਪਹਿਲਾਂ ਪੜਤਾਲ ਕਰ ਲਿਓ, ਪਰਖ ਲੈ ਲਿਓ ਚੰਗੀ ਤਰ੍ਹਾਂ।
ਪਰਸ਼ੁਰਾਮ ਸੁਨ ਬਚ ਅਵਨੀਪਾ,
ਇਹ ਮੰਤਰੀ ਦਾ ਨਾਂ ਹੈ ਪਰਸ਼ੁਰਾਮ, ਉਹਦਾ ਨਾਂ ਹੈ ਰਾਜਾ ਸ਼ਿਵਨਾਭ ਦਾ ਮੰਤਰੀ ਪਰਸ਼ੁਰਾਮ, ਉਹਨੂੰ ਉਸ ਵਕਤ ਰਾਜੇ ਨੇ ਭੇਜਿਆ।
ਸੁੰਦਰ ਭੋਜਨ ਲੀਨ ਸਮੀਪਾ,
ਉਹਨੇ ਉਸ ਵਕਤ ਬੜੇ ਸੁੰਦਰ ਸੁੰਦਰ ਭੋਜਨ ਨਾਲ ਲਏ।
ਗਮਨਿਓ ਉਪਵਨ ਕੋ ਤਤਕਾਲਾ,
ਉਹ ਬਗੀਚੇ ਦੇ ਵਿੱਚ ਤਤਕਾਲ ਛੇਤੀ ਚਲਿਆ ਗਿਆ।
ਜਹਾਂ ਵਿਰਾਜਤ ਦੀਨ ਦਯਾਲਾ,
ਜਿੱਥੇ ਦੀਨ ਦਯਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਿਰਾਜਮਾਨ ਹੋ ਰਹੇ ਸਨ।
ਕੀਨ ਵੰਦਨਾ ਦਵੈ ਕਰ ਜੋਰੀ,
ਵੰਦਨਾ ਕੀਤੀ ਮੱਥਾ ਟੇਕਿਆ ਦੋਵੇਂ ਹੱਥ ਜੋੜ ਕੇ,
ਅੱਗੇ ਭੋਜਨ ਧਰਿਓ ਬਹੋਰੀ,
ਸੋ ਅੱਗੇ ਫਿਰ ਭੋਜਨ ਧਰਨਾ ਕੀਤਾ।
ਨਿਰਪਤ ਪਠਿਓ ਹੈ ਕਰੋ ਆਹਾਰਾ,
ਮਹਾਰਾਜਾ ਰਾਜੇ ਨੇ ਭੋਜਨ ਭੇਜਿਆ ਜੀ, ਕਿਰਪਾ ਕਰਕੇ ਛਕ ਲਓ ਜੀ।
ਸੁਣ ਸ੍ਰੀ ਨਾਨਕ ਬਚਨ ਉਚਾਰਾ,
ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਿਹਾ।
ਮਾਰੂ ਮਹਲਾ ਪਹਿਲਾ, ਰਸ ਕਾ ਸੁਸਵਾਦ ਅਨੇਕ ਹੈ, ਬਿਖ ਫਲ ਮੀਠੇ ਚਾਖ।
ਸੋ ਇਹ ਹੋ ਸਕਦਾ ਭਾਈ ਬਾਲੇ ਵਾਲੇ ਜਨਮ ਸਾਖੀ ਚ ਆਇਆ, ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਨਹੀਂ, ਪਰ ਵੈਸੇ ਲਿਖਿਆ ਕਿ ਰਸ ਕਸ ਸਵਾਦ ਅਨੇਕ ਹੈ ਪਰ ਬਿਖ ਫਲ ਮੀਠੇ ਚਾਖ। ਇਹ ਜਿੰਨੇ ਮਿੱਠੇ ਮਿੱਠੇ ਫਲ ਆਪਾਂ ਖਾਂਦੇ ਜ਼ਹਿਰ ਰੂਪ ਨੇ ਚੱਖਣ ਵਿੱਚ।
ਕਿਰਪਾ ਕਰੇ ਜਿਸ ਆਪਣੀ ਤਾਕੋ ਰੱਖੇ ਆਪ,
ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਉਹੀ ਬਚਾਵੇ। ਇਹਨਾਂ ਮਿੱਠੀਆਂ ਚੀਜ਼ਾਂ ਤੋਂ ਅਸੀਂ ਨਹੀਂ ਖਾਣੀਆਂ, ਆਪਣੀਆਂ ਵਾਪਸ ਲੈ ਜਾਓ। ਉਸ ਵਕਤ ਰਾਜੇ ਨੇ ਵੀ ਪਰਖਣਾ ਸੀ, ਮਹਾਰਾਜ ਨੇ ਵੀ ਪਰਖਣਾ ਸੀ, ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਹੁਣ ਪਰਖਣਗੇ, ਉਹ ਉਹਨਾਂ ਨੂੰ ਪਰਖਣਗੇ, ਫਿਰ ਪਤਾ ਲੱਗੇਗਾ। ਆਓ ਕੱਲ ਨੂੰ ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਸਾਡੇ ਤੇ, ਫਿਰ ਕੱਲ ਨੂੰ ਸ਼ਰਵਣ ਕਰਕੇ ਆਨੰਦ ਮਾਣਾਂਗੇ।